पंखी बिरख सुहावड़ा सच चुगे गुरभाए सच चुगे गुरभाए हर रस पीवे सहज रहे उदय न आवे जाए उदय न आवे जाए निज कर वासा पाया निज कर वासा पाया हर हर नाम समाए हर हर नाम समाए मन रे मन रे गुर के कार कमाए गुर के कार कमाए पंखी बिरख सुहावड़े पंखी बिरख सुहावड़े उढ़ै जहाँ दिस जाहे उढ़ै जहाँ दिस जाहे जिता उढ़ै दुख घने नित दाजे ते बिलला है नित दाजे ते बिलला है बिन गुर महल न जापई बिन गुर महल न जापई ना अमृत फल पाहे ना अमृत फल पाहे मन रे मन रे गुर की कार कमाए गुर की कार कमाए गुरमुख ब्रह्म हरियावला गुरमुख ब्रह्म हरियावला सच सहज सुभाए सच सहज सुभाए शाखा तीन निवारिया एक शब्द लिबलाए एक शब्द लिबलाए अमृत फल हर एक है अमृत फल हर एक है आपे देखो आए आपे देखो मन रे मन रे गुर की कार कमाए गुर की कार कमाए मनमुखी उभे सुख गए मनमुखी उभे सुख गए ना फल तिन्ना अच्छा ना फल तिन्ना अच्छा तिन्ना पास न बैसिए करनांगीरा ओन करनांगीरा कटियां ते नित जाली है कटियां ते नित जाली है ओन शब्द नाना ओन शब्द नाना मन रे मन रे गुर की कार कमाए गुर की कार कमाए हुक्मे कर्म कमावणे हुक्मे कर्म कमावणे कहिए किरत फिरा कहिए किरत फिरा हुक्मे दर्शन देखना जह ए जह तह जा जह ए जह तह जा हुक्मे हर हर मन बसे हुक्मे हर हर मन बसे हुक्मे सच समा हुक्मे सच समा मन रे मन रे मन रे गुर की कार कमाए गुर की कार कमाए हुक्म ना बूझे बपड़े हुक्म ना बूझे बपड़े हुक्म ना जाने बपड़े हुक्म ना जाने बपड़े मनहठी कर्म कमांदे नित नित होए खुआरे नित नित होए अंतर शांत ना आवे, अंतर शांत ना आवे। ना सच लगे प्यारे, ना सच लगे प्यारे। मन रे गुर की पार कमाए, गुर की पार कमाए। गुरमुखिया मुसोहने, गुरमुखिया मुसोहने, गुर के हित प्यारे, गुर के हित प्यारे। सच्ची भक्ति सच रते, गर सच्चे सच्यारे, गर सच्चे सच्यारे। आए से परवान है, आए से परवान है, सब कुल का करें उधार, सब कुल का करें उधार। मन रे गुर की पार कमाए, गुर की पार कमाए। सब नदरी कर्म कमाउंदे, सब नदरी कर्म कमाउंदे, नदरी बाहर ना कोए, नदरी बाहर ना कोए। जैसी नदर कर देखे सच्चा, जैसी नदर ਕਰ ਦੇਖੈ ਸੱਚਾ ਤੈਸਾ ਹੀ ਕੋ ਨਾਨਕ ਨਾਮ ਵਡਾਈਆਂ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਨਾਨਕ ਨਾਮ ਵਡਾਈਆਂ ਨਾਨਕ ਨਾਮ ਵਡਾਈਆਂ ਨਾਨਕ ਨਾਮ ਵਡਾਈਆਂ ਨਾਨਕ ਨਾਮ ਵਡਾਈਆਂ ਨਾਨਕ ਨਾਮ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਕਰਮ ਪ੍ਰਾਪਤ ਹੋਏ ਮਨ ਰੇ ਗੁਰ ਕੈ ਪਾਣ ਜੇ ਚੱਲੈ ਗੁਰ ਕੈ ਪਾਣ ਜੇ ਅਨਦਿਨ ਰਾਚੈ ਹਰ ਨਾਮ ਤਾਂ ਅਨਦਿਨ ਰਾਚੈ ਹਰ ਨਾਮ ਮਨ ਇਸ ਪਵਿੱਤਰ ਸ਼ਬਦ ਰਾਹੀਂ ਸਤਿਗੁਰ ਜੀ ਗੁਰਮੁਖ ਅਤੇ ਮਨਮੁਖ ਦਾ ਸੰਕਲਪ ਦੁਹਰਾ ਰਹੇ ਨੇ ਪ੍ਰਮਾਣ ਦਿੰਦੇ ਹੋਏ ਬ੍ਰਿਕਸ਼ ਅਤੇ ਬਿਰਖਾਂ 'ਚ ਬੈਠੇ ਹੋਏ ਪੰਛੀਆਂ ਦਾ ਜ਼ਿਕਰ ਕਰਦੇ ਨੇ ਇੱਕ ਐਸੇ ਜੀਵ ਰੂਪੀ ਪੰਛੀ ਜਿਨ੍ਹਾਂ ਨੂੰ ਗੁਰਮੁਖ ਕਹਿ ਰਹੇ ਹਨ ਦੂਸਰੇ ਜੀਵ ਰੂਪੀ ਪੰਛੀਆਂ ਨੂੰ ਮਨਮੁੱਖ ਕਹਿ ਰਹੇ ਹਨ। ਦੇਖਣ ਨੂੰ ਬ੍ਰਿਸ਼ ਬਹੁਤ ਸੋਹਣੇ ਲੱਗਦੇ ਨੇ, ਦੇਖਣ ਨੂੰ ਬੈਠਣ ਵਾਲੇ ਪੰਛੀ ਵੀ ਬਹੁਤ ਸੋਹਣੇ ਲੱਗਦੇ ਨੇ। ਜਿੱਥੇ ਤੱਕ ਸੋਹਣੇ ਲੱਗਣ ਦਾ ਸਵਾਰ ਹੈ, ਮਨਮੁੱਖ ਦਾ ਵੀ ਸਰੀਰ ਹੈ, ਗੁਰਮੁਖ ਦਾ ਵੀ ਸਰੀਰ ਹੈ। ਇਹ ਸਰੀਰ ਰੂਪੀ ਬ੍ਰਿਕਸ਼ਾਂ 'ਤੇ ਬੈਠਣ ਵਾਲੇ ਪੰਛੀ ਸਰੀਰ ਸੋਹਣੇ ਲੱਗਦੇ ਨੇ, ਪੰਛੀ ਵੀ ਸੋਹਣੇ ਨੇ, ਪਰ ਇਹਨਾਂ ਪੰਛੀਆਂ ਵਿੱਚੋਂ ਇੱਕ ਨੇ ਆਪਣਾ ਆਤਮਿਕ ਜੀਵਨ ਸੋਹਣਾ ਕਰ ਲਿਆ। ਦੂਸਰੇ ਪੰਛੀਆਂ ਨੇ ਆਤਮਿਕ ਜੀਵਨ ਵਿਗਾੜ ਕੇ ਉਹਨਾਂ ਨੇ ਆਤਮਿਕ ਮੌਤ ਸਹੇੜ ਲਈ। ਜੋ ਗੁਰਮੁਖ ਜੀਵ ਰੂਪੀ ਪੰਛੀਆਂ ਦਾ ਜ਼ਿਕਰ ਕਰ ਗਏ, ਸਤਿਗੁਰ ਕਹਿੰਦੇ ਇਹ ਚੋਗ ਚੁਗਦੇ ਨੇ ਸਿਰਫ ਸੱਚ ਦੀ। ਗੁਰਮੁਖ ਜੀਵ ਰੂਪੀ ਪੰਛੀ ਸੱਚ ਦੀ ਚੋਗ ਚੁਗਦੇ ਨੇ। ਗੁਰਮੁਖ ਜੀਵ ਰੂਪੀ ਪੰਛੀ ਸੱਚ ਦੀ ਚੋਗ ਨੂੰ ਛੱਡ ਕੇ ਹੋਰ ਕਿਸੇ ਚੋਗ ਲਈ ਨਹੀਂ ਭਟਕਦੇ। ਗੁਰਮੁਖ ਜੀਵ ਰੂਪੀ ਪੰਛੀ ਇਹ ਮਾਇਆ ਦੀ ਭਟਕਣਾ ਵਿੱਚ ਨਹੀਂ ਉੱਡਦੇ, ਨਾ ਉੱਡਦੇ ਨੇ, ਨਾ ਮਾਇਆ ਦੀ ਭਟਕਣਾ ਵਾਲੀ ਚੋਗ ਚੁਗਦੇ ਨੇ। ਗੁਰਮੁਖ ਜੀਵ ਰੂਪੀ ਪੰਛੀ ਗੁਰੂ ਦੇ ਪ੍ਰੇਮ ਵਿੱਚ ਚੋਗ ਚੁਗਦੇ ਨੇ। ਗੁਰਮੁਖ ਜੀਵ ਰੂਪੀ ਪੰਛੀ ਗੁਰੂ ਦੇ ਭਾਣੇ ਵਿੱਚ ਚੋਗ ਚੁਗਦੇ ਨੇ। ਗੁਰੂ ਨੂੰ ਪਾਉਂਦਾ ਹੈ ਕਿ ਇਹ ਜੀਵ ਰੂਪੀ ਪੰਛੀ ਚੋਗ ਸੱਚ ਦੀ ਚੁਗਣ, ਕਿਉਂਕਿ ਸੱਚ ਦੀ ਚੋਗ ਵਿੱਚ ਹਰ ਰਸ ਹੈ। ਗੁਰਮੁਖ ਜੀਵ ਰੂਪੀ ਪੰਛੀ ਸੱਚ ਦੀ ਚੋਗ ਚੁਗ ਚੁਗ ਕੇ ਹਰ ਰਸ ਪੀਂਦੇ ਰਹਿੰਦੇ ਨੇ। ਆ ਵੇਖਣਾ ਗੁਰਮੁਖ ਜੀਵ ਰੂਪੀ ਪੰਛੀਆਂ ਨੂੰ ਹਰ ਰਸ ਪੀਂਦੇ ਪੀਂਦੇ ਅਲਮਸਤ ਮਤਵਾਰੇ ਬਣੀ ਬੈਠੇ ਨੇ। ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ। ਇਹ ਗੁਰਮੁਖ ਜੀਵ ਰੂਪੀ ਪੰਛੀ ਜਾਣਦੇ ਨੇ। ਜਿਹੜੇ ਹਰ ਰਸ ਦੀ ਚੋਗ ਚੁਗਦੇ ਨੇ, ਜਿਹੜੇ ਹਰ ਰਸ ਪੀਂਦੇ ਨੇ, ਉਹ ਆਤਮਕ ਅਡੋਲਤਾ ਵੀ ਟਿੱਕੇ ਰਹਿੰਦੇ ਨੇ। ਅਸੀਂ ਡੋਲਦੇ ਕਿਉਂ ਆ? ਕਿਉਂ ਅਸੀਂ ਹਰ ਰਸ ਚੋਗ ਦੀ ਬਜਾਏ ਹੋਰ ਚੋਗਾ ਚੁਗੀ ਜਾਂਦੇ ਹਾਂ? ਆਪਣੇ ਆਪ ਨੂੰ ਸਿੱਕੇ ਲਾਉਣ ਵਾਲਾ ਵੀ ਡੋਲ ਰਿਹਾ ਹੈ, ਕਿਉਂ? ਇਸ ਕਰਕੇ ਕਿਉਂਕਿ ਹਰ ਰਸ ਦੀ ਚੋਗ ਤੋਂ ਬਿਨਾਂ ਹੋਰ ਚੁੱਕ ਚੁਗੀ ਜਾਂਦੇ ਹਾਂ। ਅੰਨ ਨਾ ਖਾਈਏ, ਸੰਸਾਰ ਦੇ ਲੋਕੀ ਕਹਿੰਦੇ ਨੇ ਸਰੀਰ ਮਰ ਜਾਂਦਾ ਹੈ, ਪਰ ਮੈਂ ਗੱਲ ਕਵਾਂ, ਨਾਮ ਜਪੀਏ ਜ਼ਮੀਰ ਮਰ ਜਾਂਦੀ ਜੇ। ਅੰਨ ਨਹੀਂ ਖਾਵਾਂਗੇ ਸਰੀਰ ਮਰਦਾ ਹੈ, ਨਾਮ ਨਹੀਂ ਜਪਦੇ ਜ਼ਮੀਰ ਮਰਦੀ ਹੈ। ਜਿਸ ਦੀ ਜ਼ਮੀਰ ਮਰ ਜਾਏ ਉਸਦੀ ਤਕਦੀਰ ਮਰ ਜਾਂਦੀ ਹੈ। ਗੁਰਮੁਖ ਦੀ ਤਕਦੀਰ ਇਸ ਕਰਕੇ ਉੱਚੀ ਹੈ ਕਿਉਂਕਿ ਗੁਰਮੁਖ ਨਾਮ ਰਸ ਪੀਂਦਾ। ਗੁਰਮੁਖ ਦੀ ਜ਼ਮੀਰ ਇਸ ਕਰਕੇ ਉੱਚੀ ਹੈ ਕਿਉਂਕਿ ਗੁਰਮੁਖ ਸੱਚ ਦੀ ਚੋਗ ਚੁਗਦਾ। ਹੇ ਬੰਦੇ, ਤੂੰ ਆਪਣੀ ਤਕਦੀਰ ਬਣਾ ਸਕਦਾ ਜੇ ਤੂੰ ਆਪਣੀ ਜ਼ਮੀਰ ਉੱਚੀ ਕਰ ਲਵੇਂ। ਜ਼ਮੀਰ ਉੱਚੀ ਹੋ ਸਕਦੀ ਹੈ ਜੇ ਤੂੰ ਨਾਮ ਰਸ ਪੀਵੇਂ। ਗੁਰਮੁਖ ਦੀ ਜ਼ਮੀਰ ਉੱਚੀ ਹੈ, ਗੁਰਮੁਖ ਦੇ ਅੰਦਰ ਬਾਣੀ ਦਾ ਜ਼ੋਰ ਹੈ, ਇਹ ਗੁਰਮੁਖਾਂ ਦੀ ਜ਼ਮੀਰ ਉੱਚੀ। ਆਪਣੇ ਸਰੀਰ ਤਾਂ ਕੁਰਬਾਨ ਕਰ ਗਏ ਲੇਕਿਨ ਜ਼ਮੀਰ ਨਹੀਂ ਵਿਕੀ। ਆ ਗੁਰਮੁਖਾਂ ਦੀ ਜ਼ਮੀਰ ਦੀ ਗੱਲ ਵੇਖੋ, ਗੱਲ ਉਮਰਾਂ ਦੀ ਨਹੀਂ, ਗੱਲ ਸੁਗੰਧੀਆਂ ਦੀ ਹੈ। ਇਹ ਗੁਰਮੁਖਾਂ ਦੀ ਜ਼ਮੀਰ ਵੇਖੋ, ਛੋਟੀਆਂ ਉਮਰਾਂ ਵਿੱਚ ਵੀ ਦੁਬਾਰਾ ਵਿਚੜੇਂਗੇ ਲੇਕਿਨ ਜ਼ਮੀਰ ਨਹੀਂ ਡੋਲੀ। ਇਹ ਗੁਰਮੁਖਾਂ ਦੀ ਜ਼ਮੀਰ ਵੇਖੋ, ਅੰਦਰ ਬਾਣੀ ਦਾ ਜ਼ੋਰ ਵੇਖੋ। ਜਪਜੀ ਸਾਹਿਬ ਦਾ ਪਾਠ ਆਰੰਭ, ਸਰੀਰ ਦੇ ਦੋ ਟੁਕੜੇ ਤਾਂ ਹੋ ਗਏ ਲੇਕਿਨ ਜਪਜੀ ਦੇ ਦੋ ਟੁਕੜੇ ਨਹੀਂ ਹੋਣ ਦਿੱਤੇ ਕਿਉਂਕਿ ਜ਼ਮੀਰ ਉੱਚੀ ਸੀ। ਸਰੀਰ ਦੋ ਟੁਕੜਿਆਂ ਵਿੱਚ ਜਾ ਸਕਦਾ ਲੇਕਿਨ ਪਿੱਤਰ ਬਾਣੀ ਨਹੀਂ। ਜਦੋਂ ਸਤਨਾਮ ਦੋਨੋਂ ਸਰੀਰ ਬੋਲਦੇ, ਦੋਨੋਂ ਹਿੱਸੇ ਉਬਲਦੀਆਂ ਦੇਗਾਂ ਵਿੱਚ ਜਿੰਦੇ ਰੂਈ ਦੇ ਨਾਲ ਸਾੜੇ ਗਏ, ਰੰਬਿਆਂ ਦੇ ਨਾਲ ਖੋਪਰੀਆਂ ਉਤਰਵਾਈਆਂ ਲੇਕਿਨ ਗੁਰਮੁਖਾਂ ਦੀ ਜ਼ਮੀਰ ਨਹੀਂ ਡੋਲੀ। ਅੱਜ ਗੁਰਮੁਖਾਂ ਦੀਆਂ ਤਕਦੀਰਾਂ ਤਾਂਹੀਓ ਉੱਚੀਆਂ ਨੇ ਕਿਉਂਕਿ ਜ਼ਮੀਰਾਂ ਉੱਚੀਆਂ ਸਨ। ਅੱਜ ਗੁਰਮੁਖਾਂ ਦੀਆਂ ਯਾਦਾਂ ਤਾਂ ਹੀ ਮਨਾਈਆਂ ਜਾਂਦੀਆਂ ਨੇ ਕਿਉਂਕਿ ਜ਼ਮੀਰਾਂ ਉੱਚੀਆਂ ਸਨ। ਉਹ ਜਿਨ੍ਹਾਂ ਦੀਆਂ ਜ਼ਮੀਰਾਂ ਉੱਚੀਆਂ ਹੁੰਦੀਆਂ ਨੇ ਉਹ ਸਰੀਰ ਛੱਡਣ ਤੋਂ ਬਾਅਦ ਵੀ ਨਹੀਂ ਮਰਦੇ, ਅਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਜਾਂਦੀਆਂ ਨੇ ਉਹ ਜਿਉਂਦੇ ਹੀ ਮਰ ਜਾਂਦੇ ਨੇ। ਜਦੋਂ ਸਤਨਾਮ ਸ਼੍ਰੀ ਉਹ ਜ਼ਿੰਦਗੀਆਂ ਜਿਹੜੀਆਂ ਸਰੀਰ ਦੇ ਮਰਨ ਤੋਂ ਪਹਿਲਾਂ ਹੀ ਮਰ ਜਾਣ ਉਹਨਾਂ ਦੀਆਂ ਜ਼ਮੀਰਾਂ ਵਿਕ ਜਾਂਦੀਆਂ ਨੇ। ਉਹ ਜ਼ਿੰਦਗੀਆਂ ਜਿਹੜੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੀਆਂ ਉਹਨਾਂ ਦੇ ਜੀਵਨ ਵਿੱਚ ਜ਼ਮੀਰਾਂ ਉੱਚੀਆਂ ਨੇ। ਸਤਿਗੁਰ ਕਹਿੰਦੇ ਹਰ ਰਸ ਪੀਵੇ ਸਹਿਜ ਰਹੇ। ਉਹ ਮਾਇਆ ਦੀ ਭਟਕਣਾਂ ਲਈ ਨਹੀਂ ਉੱਡਦੇ, ਮਾਇਆ ਦੇ ਭਟਕਣਾਂ ਦੀ ਚੋਗ ਲਈ ਨਹੀਂ ਉੱਡਦੇ। ਉਹ ਤਾਂ ਨਿਜ ਘਰ ਵਾਸਾ ਪਾਇਆ, ਹਰ ਰਸ ਪੀਂਦੇ ਪੀਂਦੇ ਉਹ ਸਵੈ ਸਰੂਪ ਦੀ ਪਹਿਚਾਣ ਕਰ ਜਾਂਦੇ ਨੇ, ਉਹ ਆਪਣੇ ਸਵੈ ਸਰੂਪ ਦੀ ਪਹਿਚਾਣ ਕਰ ਜਾਂਦੇ ਨੇ। ਇੱਕ ਗੱਲ ਆਖਾਂ ਗੁਰਮੁਖੋ, ਤੁਸੀਂ ਵੀ ਗੁਰਮੁਖ ਬਣੋ। ਆਖਾਂ ਗੁਰਮੁਖੋ, ਆਖੋਗੇ ਵਾਹਿਗੁਰੂ, ਇੱਕ ਵਾਰ ਫੇਰ ਬੋਲੋਗੇ ਵਾਹਿਗੁਰੂ।
ਜਿਨ੍ਹਾਂ ਨੇ ਨਿਜ ਘਰ ਵਾਸਾ ਪਾਇਆ ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਜੀ, ਉਹ ਜਾਣ ਲੈਂਦੇ ਨੇ ਅਸੀਂ ਸਰੀਰ ਨਹੀਂ ਹਾਂ, ਅਸੀਂ ਸਰੀਰ ਵਿੱਚ ਰਹਿਣ ਵਾਲੇ ਹਾਂ। ਆਖੋ ਸਾਰੇ ਸਤਨਾਮ ਸ਼੍ਰੀ। ਅਸੀਂ ਅੱਜ ਦੁਖੀ ਕਿਉਂ ਹਾਂ, ਸਾਡੇ ਅੰਦਰ ਕਲਪਨਾਵਾਂ ਕਿਉਂ ਨੇ, ਸਾਡੇ ਅੰਦਰ ਚਿੰਤਾਵਾਂ ਕਿਉਂ ਨੇ, ਅਸੀਂ ਆਪਣੇ ਆਪ ਨੂੰ ਸਰੀਰ ਮੰਨੀ ਬੈਠੇ ਹਾਂ ਜਦਕਿ ਅਸੀਂ ਸਰੀਰ ਨਹੀਂ ਹਾਂ। ਅਸੀਂ ਸਰੀਰ ਵਿੱਚ ਰਹਿਣ ਵਾਲੇ ਹਾਂ।
ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ।
ਅਸੀਂ ਸਰੀਰ ਨਹੀਂ ਹਾਂ, ਸੱਚੀ ਗੱਲ ਹੈ, ਅਸੀਂ ਸਰੀਰ ਵਿੱਚ ਰਹਿਣ ਵਾਲੇ ਹਾਂ। ਉਹ ਸਰੀਰ ਮਰ ਜਾਏਗਾ, ਮਰ ਜਾਏਗਾ, ਜੋ ਜਨਮ ਲੈਂਦਾ ਉਹ ਮਰਦਾ, ਉਹ ਪਰ ਅਸੀਂ ਸਰੀਰ ਵਿੱਚ ਰਹਿਣ ਵਾਲੇ। ਜੇ ਪਰਮ ਪਿਤਾ ਦੇ ਨਾਮ ਨੂੰ ਜਪ ਲਈਏ, ਰਸ ਪੀ ਲਈਏ, ਅਸੀਂ ਨਹੀਂ ਮਰਾਂਗੇ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਮਰਨਗੇ ਉਹ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ, ਮਰਨਗੇ ਉਹ ਜਿਹੜੀ ਸਰੀਰ ਦੀ ਮੈਂ ਨਾਲ ਜੁੜੇ ਹੋਏ ਨੇ, ਮਰਨਗੇ ਉਹ ਜਿਹੜੀ ਸਰੀਰ ਦੀ ਮੇਰੀ ਨਾਲ ਜੁੜੇ ਹੋਏ ਨੇ। ਉਹ ਜਿਨ੍ਹਾਂ ਨੇ ਜਿਉਂਦਿਆਂ ਮੈਂ ਅਤੇ ਮੇਰੀ ਮਾਰ ਲਈ, ਉਹ ਕਿਉਂ ਮਰਨਗੇ? ਉਹ ਤਾਂ ਹਮੇਸ਼ਾ ਲਈ ਜਿਉਂਦੇ ਹੋ ਜਾਣਗੇ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਮੁਖ ਨਿਜ ਘਰ ਵਾਸਾ ਪਾਉਂਦੇ। ਆਖੋ ਵਾਹਿਗੁਰੂ। ਇਹ ਹਰ ਰਸ ਦੀ ਚੋਗ ਚੁਗਦੇ ਚੁਗਦੇ ਉਸ ਰਸ ਨਾਮ ਰਸ ਅਤ ਭਲਾ ਰਸ ਵਿੱਚ ਹੀ ਸਮਾ ਜਾਂਦੇ ਨੇ। ਅੱਜ ਸਤਿਗੁਰੂ ਕਹਿੰਦੇ, ਹੇ ਭਾਈ, ਤੂੰ ਵੀ ਗੁਰਮੁਖ ਜੀਵ ਰੂਪੀ ਪੰਛੀਆਂ ਵਾਂਗੂ, ਤੂੰ ਵੀ ਗੁਰੂ ਦੇ ਕਹੇ ਅਨੁਸਾਰ ਜੀਵਨ ਦੀ ਜੁਗਤ ਸਿੱਖ ਕਾਰ ਕਰ, ਕਾਰ ਕਮਾ। ਤੁਸੀਂ ਆਏ ਹੋ ਨਾ ਦਰਬਾਰ ਵਿੱਚ, ਸਾਨੂੰ ਵੀ ਕੁਝ ਕਹਿ ਗਏ ਹਨ, ਆਓ ਪੜ੍ਹ ਲਈਏ ਵਾਰੀ ਵਾਰੀ। ਪਹਿਲਾਂ ਦਾਸ, ਫਿਰ ਵੀਰ, ਫਿਰ ਪੈਣਾ। ਪੜ੍ਹ ਲਈ, ਆਓ ਪੜ੍ਹੀ।
ਚੁਣ ਲੈ ਮਾਣਕ ਮੋਤੀ ਮੋਤੀ, ਚੁਣ ਲੈ ਮਾਣਕ ਮੋਤੀ, ਮੋਤੀ ਚੁਣ ਲੈ ਮਾਣਕ ਮੋਤੀ, ਚੁਣ ਲੈ ਮਾਣਕ ਮੋਤੀ, ਮੋਤੀ ਚੁਣ ਲੈ ਮਾਣਕ ਮੋਤੀ, ਮੋਤੀ ਚੁਣ ਲੈ ਮਾਣਕ ਮੋਤੀ। ਗੁਰਮੁਖ ਵਸਤ ਪ੍ਰਾਪਤ ਹੋਵੇ, ਗੁਰਮੁਖ ਵਸਤ ਪ੍ਰਾਪਤ ਹੋਵੇ, ਗੁਰਮੁਖ ਵਸਤ ਪ੍ਰਾਪਤ ਹੋਵੇ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ ਮੋਤੀ, ਚੁਣ ਲੈ ਮਾਣਕ ਮੋਤੀ, ਸਭ ਜਗ ਸਹਿਜ ਉਪਾਇਆ, ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਪਵਣ ਇੱਕ ਜੋਤੀ ਜੋਤੀ, ਤੀਨ ਪਵਣ ਇੱਕ ਜੋਤੀ, ਜੋਤੀ ਤੀ एक सवाल एक गुरमुख जीव रूपी पंछी यह सिर्फ सच की चोक क्यों चुगदा है? इसका की कारण है? यह गुरमुख जो है यह सिर्फ सच की चोक क्यों चुगदा है? इस गल नूं समझण लई सानू यह समझना होएगा गुरमुख का जन्म किवें होंदा। जदों यह सानू समझ आ जाएगी गुरमुख का जन्म किवें, फिर यह भी समझ आ जाएगी सच की चोक क्यों। माता की कुखों मनुख का जन्म होंदा है, मां की कुखों मनुख का जन्म होंदा है, मां की कुखों मनुख जन्म लैके जो सात संग की कुखों जन्म लै लवे तो गुरमुख होंदा है। जो सतनाम श्री वाहे, मैं कुछ गल्लां तुहाडे नाल विचारनियां ने। मां की कुखों जन्म लैके जदों कोई सतसंग की कुखों जन्म लै लवे तो गुरमुख हुंदा है। इस गल की पुष्टि भाई गुरदास ने भी की। भाई गुरदास कहते यह मनुख का जामा अमोल है, पर अमोल किवें है? आओ पंक्ति पढ़ के देखिए भाई गुरदास किवें कहंदे ने। मानस जन्म अमोल है, मानस जन्म अमोल है, संग पाए होए अमोल साध संग पाए, ये मोलक हुंदा है। जे साध संगत प्राप्त हो जाए, पितर बाणी भी सतगुरु भी कहंदे ने, आओ भी पंक्ति बोल ली। साध संगत पेओ जन्म प्राप्त, साध संगत पेओ जन्म प्राप्त, एक होर शब्द सतगुरु कहंदे ए मनुख दी जामा भी 84 लाख जूना विचों जून है। अपने आप मनुखां दे घर जन्म लैके ना समझी जाना असी जून नहीं, ए मनुख भी जून जे जे मनुखां विच्चों दुर्लभ जामा ते सिर्फ गुरमुख दा। आखो सारे सतनाम श्री वाहिगुरु। पितर बाणी च इसनूं तसदीक कीता गया। आओ पंक्ति पढ़ी। मानस जन्म दुर्लभ गुरमुख पाया, गुरमुख पाया, मानस जन्म दुलंब गु
ਗੁਰਮੁਖ ਪਾਇਆ ਗੁਰਮੁਖ ਪਾਇਆ
ਇਹ ਲੋੜ ਕਿਉਂ ਪਈ
ਇੱਕ ਸਵਾਲ ਹੈ ਲੋੜ ਕਿਉਂ ਪਈ ਸ਼ੇਰਨੀ ਦਾ ਦੁੱਧ ਮਿੱਟੀ ਦੇ ਭਾਂਡੇ ਵਿੱਚ ਨਹੀਂ ਟਿਕਦਾ ਸ਼ੇਰਨੀ ਦਾ ਦੁੱਧ ਚਾਂਦੀ ਦੇ ਭਾਂਡੇ ਵਿੱਚ ਨਹੀਂ ਟਿਕਦਾ ਸ਼ੇਰਨੀ ਦਾ ਦੁੱਧ ਪਿੱਤਲ ਦੇ ਭਾਂਡੇ ਵਿੱਚ ਨਹੀਂ ਟਿਕਦਾ ਸ਼ੇਰਨੀ ਦਾ ਦੁੱਧ ਜਿਸ ਦੇ ਭਾਂਡੇ ਵਿੱਚ ਨਹੀਂ ਟਿਕਦਾ ਜੇ ਸ਼ੇਰਨੀ ਦਾ ਦੁੱਧ ਟਿਕਦਾ ਤੇ ਸਿਰਫ ਸੋਨੇ ਦੇ ਭਾਂਡੇ ਵਿੱਚ ਟਿਕਦਾ ਮੈਂ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਮੈਂ ਇਸ ਕ੍ਰਿਸ਼ਮੇ ਨੂੰ ਆਪਣੀ ਅੱਖੀ ਵੇਖ ਬੈਠਾ ਦਾਸ ਨੂੰ ਇੱਕ ਵਾਰੀ ਆਸਾਮ ਤੋਂ ਇੱਕ ਦਵਾਈ ਦੇ ਵਿੱਚੋਂ ਦੁੱਧ ਪਾਉਣ ਵਾਸਤੇ ਇੱਕ ਡੱਬੀ ਵਿੱਚ ਥੋੜ੍ਹਾ ਜਿਹਾ ਦੁੱਧ ਚਾਹੀਦਾ ਸੀ ਜਿਤਨੀ ਦੇਰ ਤੱਕ ਉਸ ਡੱਬੀ ਨੂੰ ਸੋਨੇ ਦਾ ਪਾਣੀ ਨਹੀਂ ਫੇਰਿਆ ਗਿਆ ਦੁੱਧ ਨਹੀਂ ਟਿਕਿਆ ਜੇ ਜਦੋਂ ਡੱਬੀ ਵਿੱਚ ਸੋਨੇ ਦਾ ਪਾਣੀ ਫਿਰ ਅੰਦਰ ਨਾਲ 6 ਮਹੀਨੇ ਤੱਕ ਦੁੱਧ ਨਹੀਂ ਖਰਾਬ ਹੋਇਆ ਜੇ ਸ਼ੇਰਨੀ ਦਾ ਦੁੱਧ ਹੋਰ ਕਿਸੇ ਭਾਂਡੇ ਵਿੱਚ ਨਹੀਂ ਟਿਕਦਾ ਤੇ ਸਿਰਫ ਟਿਕਦਾ ਤੇ ਸੋਨੇ ਦੇ ਭਾਂਡੇ ਵਿੱਚ ਜੈਸਾ ਦੁੱਧ ਹੈ ਤੈਸਾ ਭਾਂਡਾ ਹੈ ਨਾ ਉਹ ਜੈਸਾ ਨਾਮ ਰੂਪੀ ਦੁੱਧ ਹੈ ਤੈਸਾ ਹੀ ਗੁਰਮੁਖ ਭਾਂਡਾ ਹੈ ਗੁਰਮੁਖ ਦੇ ਭਾਂਡੇ ਵਿੱਚ ਹੀ ਨਾਮ ਦਾ ਦੁੱਧ ਟਿਕਦਾ ਹੈ ਪਹਿਲਾਂ ਗੁਰੂ ਬੋਲੇ ਗੁਰਮੁਖਾ ਭਾਈ ਲੈਣੇ ਆ ਪਹਿਲਾਂ ਗੁਰਮੁਖਾ ਫਿਰ ਦੁੱਧ ਟਕਾ ਦਿੱਤਾ ਤੇ ਗੁਰਸਿੱਖਾ ਜੋ ਸਤਨਾਮ ਸ਼੍ਰੀ ਆਈ ਗੁਰਮੁਖ ਦਾ ਭਾਂਡਾ ਹੀ ਨਾਮ ਦੇ ਯੋਗ ਹੈ ਪਹਿਲਾਂ ਗੁਰਮੁਖ ਬਣਨਾ ਪੈਂਦਾ ਦਾਸ ਕਈ ਵਾਰੀ ਇੱਕ ਭਾਈ ਗੁਰਦਾਸ ਜੀ ਦੀ ਵਾਰ ਤੋਂ ਇੱਕ ਪੌੜੀ ਪੜ੍ਹਦਾ ਹੈ ਜਿਸ ਦੇ ਵਿੱਚ ਕਿਹਾ ਹੈ ਕਿ ਸੁਖਦੇਵ ਮੁਨੀ 12 ਵਰਸ਼ ਮਾਤਾ ਦੇ ਗਰਭ ਵਿੱਚ ਰਿਹਾ
ਇਉਂ ਲੱਗਦਾ ਕਿ ਮਾਤਾ ਪਿਤਾ ਰਿਸ਼ੀ ਸੀ ਮਾਤਾ ਪਿਤਾ ਦੀ ਸਤ ਸੰਗਤ ਵਿੱਚ 12 ਵਰਸ਼ ਰਿਹਾ ਸਤ ਸੰਗਤ ਵਿੱਚ 12 ਵਰਸ਼ ਰਹਿ ਕੇ ਉਹ ਗੁਰਮੁਖ ਤੋਂ ਗੁਰੂ ਧਾਰਨ ਕਰਨ ਵਾਲਾ ਬਣ ਗਿਆ ਜੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਮਾਤਾ ਪਿਤਾ ਦੀ ਸਤ ਸੰਗਤ ਵਿੱਚ ਰਿਹਾ ਜੋ ਸਤਨਾਮ ਸ਼੍ਰੀ ਸਤ ਸੰਗਤ ਦੀ ਕੁੱਖੋਂ ਜਨਮ ਲੈ ਕੇ ਹੁਣ ਸਵਾਲ ਪੈਦਾ ਇਹ ਹੋ ਗਿਆ ਜੇ ਸਤ ਸੰਗਤ ਚੋਂ ਗੁਰਮੁਖ ਦਾ ਜਨਮ ਹੋਇਆ ਤੇ ਸਤ ਸੰਗਤ ਵਿੱਚ ਆਈ ਸੱਤ ਸਤ ਸੰਗਤ ਵਿੱਚ ਆਈ ਸੱਚ ਕੂੜ ਤਾਂ ਹੁੰਦਾ ਹੀ ਨਹੀਂ ਉਹ ਜਿਨ੍ਹਾਂ ਨੇ ਜਨਮ ਦਿੱਤਾ ਚੋਗ ਉਹਨਾਂ ਨੇ ਦੇਣੀ ਹੁੰਦੀ ਹੈ ਜੇ ਸਤ ਸੰਗਤ ਦੇ ਵਿੱਚ ਜਨਮ ਹੋਇਆ ਤੇ ਗੁਰਮੁਖ ਨੂੰ ਚੋਗ ਵੀ ਸੱਤ ਦੀ ਤੇ ਸੱਚ ਦੀ ਸਤ ਸੰਗਤ ਚੋਂ ਮਿਲੀ ਇੱਥੇ ਤਾਂ ਕੂੜ ਦੀ ਚੋਗ ਹੀ ਨਹੀਂ ਜੋ ਸਤਨਾਮ ਸ਼੍ਰੀ ਵਾਹਿ ਜਨਮ ਹੋਵੇ ਸਤ ਸੰਗਤ ਵਿੱਚ ਤੇ ਕੂੜ ਦੀ ਚੋਗ ਕਿਉਂ ਚੁਗੇਗਾ ਜਬ ਸਤਨਾਮ ਸ਼੍ਰੀ ਉਹ ਕੂੜ ਦੀ ਚੋਗ ਉਹ ਚੁਗਦੇ ਨੇ ਉਹ ਜਿਨ੍ਹਾਂ ਦਾ ਜਨਮ ਮਾਇਆ ਦੀ ਪਟਕਣਾ 'ਚ ਹੋਇਆ ਮਨ ਮੁੱਖਾਂ ਦਾ ਕੂੜ ਦੀ ਚੋਗ ਉਹ ਚੁਗਦੇ ਨੇ ਜਿਹੜਾ ਮਾਇਆ ਦੇ ਪਰਮ ਭੁਲੇਖਿਆਂ 'ਚੋਂ ਜਨਮ ਲੈ ਕੇ ਮਨ ਮੁੱਖਾਂ ਨੇ ਜਨਮ ਲਿਆ ਉਹ ਕੂੜ ਦੀ ਚੋਗ ਵਿਕਾਰਾਂ ਦੀ ਚੋਗ ਉਹ ਚੁਗ ਰਹੇ ਨੇ ਉਹ ਜਿਹੜੇ ਗੁਰੂ ਤੋਂ ਬੇਮੁੱਖ ਨੇ ਜਬ ਸਤਨਾਮ ਸ਼੍ਰੀ ਗੁਰਮੁਖ ਕਿਉਂ ਚੋਗ ਚੁਗਣਗੇ ਗੁਰੂ ਨੂੰ ਛੱਡ ਕੇ ਹੋਰ ਚੋਗ ਚੁਗਣਗੇ ਕਿਉਂ ਜਬ ਸਤਨਾਮ ਸ਼੍ਰੀ ਆਹ ਜਿਹੜੀ ਸਾਡੇ ਅੰਦਰ ਜੀਭਾਂ ਦੇ ਸਵਾਦਾਂ ਦੀ ਪਟਕਣਾ ਜੀਭਾਂ ਦੇ ਰਸਾਂ ਦੀ ਪਟਕਣਾ ਕਾਰਨ ਇਹ ਹੈ ਕਿ ਅਸੀਂ ਗੁਰੂ ਦਾ ਦਰ ਛੱਡ ਕੇ ਗੁਰੂ ਦਾ ਘਰ ਛੱਡ ਕੇ ਗੁਰੂ ਦਾ ਪ੍ਰੇਮ ਛੱਡ ਕੇ ਗੁਰੂ ਦਾ ਭਾਣਾ ਛੱਡ ਕੇ ਗੁਰੂ ਦਾ ਪਿਆਰ ਛੱਡ ਕੇ ਗੁਰੂ ਦਾ ਸੁਭਾਅ ਛੱਡ ਕੇ ਗੁਰੂ ਦੀ ਬੱਤ ਛੱਡ ਕੇ ਗੁਰੂ ਦਾ ਦਰ ਛੱਡ ਕੇ ਭਟਕਦੇ ਫਿਰਦੇ ਹਾਂ ਅਤੇ ਚੋਗਾਂ ਹੋਰ ਚੁਗ ਰਹੇ ਹਾਂ ਜਿਨ੍ਹਾਂ ਚੋਗਾਂ ਵਿੱਚ ਦੁੱਖ ਹੀ ਦੁੱਖ ਨੇ ਕਲਪਨਾਵਾਂ ਹੀ ਕਲਪਨਾਵਾਂ ਨੇ ਕਲੇਸ਼ ਹੀ ਕਲੇਸ਼ ਨੇ ਜਿਵੇਂ ਸਤਨਾਮ ਸ਼੍ਰੀ ਸੱਚਮੁੱਚ ਜੇ ਸੁਖੀ ਹੋਣਾ ਚਾਹੁੰਦੇ ਹੋ ਤੇ ਗੁਰੂ ਦੇ ਪ੍ਰੇਮ ਵਿੱਚ ਸੱਚ ਦੀ ਚੋਗ ਚੁਗਣੀ ਸਿੱਖ ਲਓ ਆਖੋ ਸਰ ਸਤਨਾਮ ਸ਼੍ਰੀ
ਇਹੋ ਗੱਲ ਅੱਜ ਮੇਰੇ ਸਤਿਗੁਰੂ ਕਹਿ ਗਏ, ਭਾਈ ਰੇ ਸਮਝਾ ਗਏ। ਹੇ ਭਾਈ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ, ਮਨ ਰੇ ਗੁਰ ਕੀ ਕਾਹਰ ਕਮਾਏ, ਤੂੰ ਵੀ ਗੁਰਮੁਖ ਜੀਵ ਰੂਪੀ ਪੰਛੀ ਵਾਂਗੂ ਗੁਰੂ ਦੇ ਕਹੇ ਅਨੁਸਾਰ, ਗੁਰੂ ਦੀ ਦਿੱਤੀ ਜੁਗਤ ਅਨੁਸਾਰ ਜਿਉਣਾ ਸਿੱਖ। ਜਪੋ ਸਤਨਾਮ ਸ਼੍ਰੀ। ਜੇ ਤੂੰ ਇਸ ਤਰ੍ਹਾਂ ਕਰੇਗਾ ਨਾ ਨਿਤਾ ਪ੍ਰਤੀ ਪਰਮਾਤਮਾ ਦੇ ਨਾਮ ਵਿੱਚ, ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹੇਗਾ, ਰਚਿਆ ਰਹੇਗਾ। ਹੁਣ ਦੂਸਰੀ ਮਿਸਾਲ ਦਿੰਦੇ ਨੇ ਮਨ ਮੁੱਖਾਂ ਬਾਰੇ, ਆਖੋ ਸਾਰੇ ਸਤਨਾਮ ਸ਼੍ਰੀ। ਕਹਿੰਦੇ ਸਰੀਰ ਤਾਂ ਇਹਨਾਂ ਦੇ ਵੀ ਬੜੇ ਸੋਹਣੇ ਲੱਗਦੇ ਨੇ, ਪਰ ਇਹ ਮਨਮੁੱਖ ਆਤਮਕ ਜੀਵਨ ਸੋਹਣਾ ਨਹੀਂ ਕਰ ਸਕੇ। ਪੰਖੀ ਬਿਰਖ ਸੁਹਾਵੜੇ ਉਡਹੈ ਚਹੋਂ ਦੇ ਸਜਾਏ, ਭਟਕਦੇ ਫਿਰਦੇ ਨੇ, ਕਦੇ ਇੱਧਰ ਕਦੇ ਉੱਧਰ, ਕਦੇ ਉੱਧਰ ਕਦੇ ਇੱਧਰ, ਕਦੇ ਇੱਕ ਗੁਰੂ ਧਾਰਨ ਕਰ ਲਿਆ, ਦੂਜਾ ਧਾਰਨ ਕਰ ਲਿਆ, ਤੀਜਾ, ਕਦੇ ਇੱਕ ਪਾਸੇ ਕਦੇ ਦੂਜੇ ਪਾਸੇ। ਤੇ ਉਹ ਸਤਨਾਮ ਸੀ, ਕਿਆ ਭਟਕਣਾ ਹੈ ਬੰਦੇ ਦੀ, ਸ਼ਾਂਤੀ ਨਹੀਂ। ਇਹ ਜਿਹੜੇ ਬਾਰ ਬਾਰ ਗੁਰੂ ਧਾਰਨ ਕਰਦੇ ਨੇ ਨਾ, ਇਹ ਗੁਰੂ ਲਈ ਨਹੀਂ ਜਾਂਦੇ, ਇਹ ਆਪਣੀਆਂ ਚੋਗਾਂ ਲਈ ਜਾਂਦੇ ਨੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਚੋਗਾਂ ਲਈ, ਆਪਣੇ ਸਵਾਰਥ ਲਈ। ਸੱਚੀ ਗੱਲ ਜੇ
ਸਤਿਗੁਰੂ ਕਹਿੰਦੇ ਜਿੰਨੇ ਉੱਡਦੇ ਨੇ, ਜੇ ਤਾਂ ਉੱਡਹਿ ਦੁੱਖ ਘਣੇ, ਉਨਾ ਹੀ ਦੁੱਖ ਪਾਉਂਦੇ। ਜਿੰਨਾ ਕੋਈ ਮਾਇਆ ਲਈ ਭਟਕਣਾ ਲਈ ਦੌੜਦਾ ਉਤਨਾ ਹੀ ਦੁੱਖ ਪਾਉਂਦਾ, ਜਿਤਨਾ ਮਾਇਆ ਦੇ ਮੋਹ ਦੇ ਪਿਆਰ ਵਿੱਚ ਚੋਗਾਂ ਲਈ ਚੁਗਦਾ ਉਤਨਾ ਹੀ ਦੁੱਖ ਪਾਉਂਦਾ। ਨਾਲੇ ਤਾਂ ਖਿੱਚਦੇ ਰਹਿੰਦੇ ਨੇ, ਨਾਲੇ ਕਲਪਦੇ ਰਹਿੰਦੇ, ਨਾਲੇ ਅੰਦਰੋਂ ਸੜੀ ਜਾਂਦੇ, ਨਿਤ ਦਾਦਿਆਂ ਤੇ ਬਲਾਏ, ਨਾਲੇ ਅੰਦਰੋਂ ਸੜਦੇ ਨੇ, ਨਾਲੇ ਖੱਪਦੇ ਨੇ, ਨਾਲੇ ਕਰਿਜਦੇ ਨੇ, ਦੂਜਿਆਂ ਤੇ ਵੀ ਗੁੱਸਾ ਕੱਢੀ ਜਾਂਦੇ, ਦੂਜੇ ਤੇ ਵੀ ਕਰਿਜੀ ਜਾਂਦੇ ਨੇ। ਆ ਸਾਰਾ ਜੀਵਨ ਅੰਦਰ ਖਿੱਚ ਖਿੱਚ ਕੇ, ਕਰਿਜ ਕਰਿਜ ਕੇ, ਸੜ ਸੜ ਕੇ ਗਵਾ ਲਿਆ। ਉਹ ਇਹਨਾਂ ਨੇ ਆਪਣੇ ਸਵੈ ਸਰੂਪ ਨੂੰ ਕੀ ਪਾਉਣਾ ਸੀ, ਇਹ ਤਾਂ ਅੰਮ੍ਰਿਤ ਫਲ ਵੀ ਨਹੀਂ ਪ੍ਰਾਪਤ ਕਰ ਸਕਦੇ। ਜੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪਿੱਤਰ ਸ਼ਬਦ ਵਿੱਚ ਮਨਮੁੱਖ ਬਾਰੇ ਦੱਸ ਗਏ ਵੀ ਮਨਮੁੱਖ ਦੀ ਪਹਿਚਾਣ ਕੀ ਹੈ, ਕਿਸ ਨੂੰ ਕਵਾਂ ਮਨਮੁੱਖ ਹੈ। ਆ ਪੰਕਤੀ ਬੋਲੋਗੇ ਤੇ ਇਸ ਪੰਕਤੀ ਤੋਂ ਹੀ ਸਮਝ ਆ ਜਾਏਗੀ ਮਨਮੁੱਖ ਕੌਣ ਹੈ। ਜੇ ਸਤਨਾਮ ਸ੍ਰੀ ਵਾਹਿਗੁਰੂ। ਆਪਣੀ ਆਪਣੀ ਤੌਰ 'ਤੇ ਵਿਚਾਰਨਾ ਵੀ, ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਚੰਗਾ ਕਹਾਂਗਾ, ਤੁਸੀਂ ਗੁਰਮੁੱਖ ਹੋ, ਗੁਰੂ ਦੇ ਦਰ 'ਤੇ ਬੈਠੇ ਹੋ, ਪਰ ਆਪਣੇ ਆਪਣੇ ਅੰਦਰ ਝਾਤੀਆਂ ਮਾਰ ਲੈਣਾ, ਜੇ ਕਿਸੇ ਕਾਰਨ ਕਰਕੇ ਅੱਜ ਕਮੀ ਹੈ ਤਾਂ ਕੱਲ੍ਹ ਪੂਰੀ ਕਰ ਲੈਣਾ। ਚਲੋ ਸਤਨਾਮ ਸ਼੍ਰੀ ਵਾਹਿਗੁਰੂ, ਕੱਲ੍ਹ ਕਰ ਲੈਣਾ ਪੂਰੀ। ਅੱਜ ਤੋਂ ਬਾਅਦ ਸਾਨੂੰ ਕੋਈ ਮਨਮੁੱਖ ਨਾ ਕਵੇ, ਅੱਜ ਤੋਂ ਬਾਅਦ ਸਾਨੂੰ ਕੋਈ ਸਾਕਤ ਨਾ ਕਵੇ, ਅੱਜ ਤੋਂ ਬਾਅਦ ਸਾਨੂੰ ਕੋਈ ਬੇਮੁੱਖ ਨਾ ਕਵੇ, ਅੱਜ ਤੋਂ ਬਾਅਦ ਸਾਨੂੰ ਕੋਈ ਨਿਗੁਰਾ ਨਾ ਕਵੇ, ਕਿਉਂਕਿ ਨਿਗੁਰੇ ਕਾ ਹੈ ਨਾਮ ਬੁਰਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਅਸੀਂ ਬੁਰੇ ਕਵਾਉਣਾ ਫਿਰ ਤੁਹਾਡੀ ਮਰਜ਼ੀ, ਜੇ ਮੈਂ ਨਹੀਂ ਕਹਿੰਦਾ ਸੰਸਾਰ ਕੋਈ ਸਾਨੂੰ ਬੁਰਾ ਕਵੇ, ਅਸੀਂ ਲੜ ਪੈਂਦੇ ਹਾਂ, ਪਰ ਜਿਹੜਾ ਮੇਰੇ ਗੁਰੂ ਕਹਿ ਰਹੇ ਨੇ ਨਿਗੁਰੇ ਕਾ ਹੈ ਨਾਮ ਬੁਰਾ, ਫਿਰ ਕੀ ਕਹੋਗੇ। ਮੈਂ ਮਨਮੁੱਖ ਦੀ ਗੱਲ ਕਰ ਰਿਹਾ ਸੀ, ਮੇਰੇ ਸਤਿਗੁਰੂ ਨੇ ਇੱਕ ਨਿਸ਼ਾਨੀ ਦੱਸ ਦਿੱਤੀ ਮਨਮੁੱਖ ਦੀ, ਪਿੱਤਰ ਬਾਣੀ ਵਿੱਚ ਵਾਰੀ ਵਾਰੀ ਬੋਲਾਂਗੇ। ਦੇਂਦੇ ਥਾਵੋਂ ਦਿੱਤਾ ਚੰਗਾ, ਦੇਂਦੇ ਥਾਵੋਂ ਦਿੱਤਾ ਚੰਗਾ, ਦੇਂਦੇ ਥਾਵੋਂ ਦਿੱਤਾ ਚੰਗਾ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ, ਮਨਮੁੱਖ ਐਸਾ ਜਾਣੀਏ, ਮਨਮੁੱਖ ਐਸਾ ਜਾਣੀਏ,
ਆਖਣ ਦੇ ਕੌਣ ਹੈ ਮਨਮੁਖ?
ਜਿਹੜਾ ਪਰਮਾਤਮਾ ਦੀਆਂ ਦਾਤਾਂ ਨਾਲ ਤਾਂ ਬੜਾ ਪਿਆਰ ਕਰੇ, ਲੇਕਿਨ ਦੇਣ ਵਾਲੇ ਦਾਤੇ ਨਾਲ ਪਿਆਰ ਨਾ ਕਰੇ, ਉਹ ਮਨਮੁਖ ਹੈ। ਜੋ ਸਤਨਾਮ ਸ੍ਰੀ ਵਾਹਿਗੁਰੂ, ਜਿਹੜਾ ਦਿੰਦੇ ਨਾਲੋਂ ਦਿੱਤੇ ਨੂੰ ਚੰਗਾ ਸਮਝੇ, ਉਹ ਮਨਮੁਖ ਹੈ। ਜਿਹੜਾ ਪਰਮਾਤਮਾ ਦੇ ਕੋਲੋਂ ਮੰਗਾਂ ਤਾਂ ਮੰਗੀ ਜਾਏ, ਆਪਣੀਆਂ ਮੰਗਾਂ ਨਾਲ ਪਿਆਰ ਕਰੇ ਤੇ ਦਾਤੇ ਨਾਲ ਪਿਆਰ ਨਾ ਕਰੇ, ਉਹ ਮਨਮੁਖ ਹੈ। ਜਿਹੜਾ ਪਰਮਾਤਮਾ ਕੋਲੋਂ ਸਭ ਕੁਛ ਲੈ ਕੇ ਫਿਰ ਸ਼ੁਕਰਾਨਾ ਨਾ ਕਰੇ, ਨਮੁੱਕਰ ਜਾਵੇ, ਉਹ ਮਨਮੁੱਖ ਹੈ। ਜਦ ਸਤਨਾਮ ਸ੍ਰੀ ਵਾਹਿਗੁਰੂ। ਇਹ ਦੁੱਖ ਕਿਉਂ ਨੇ? ਸਾਡੇ ਘਰਾਂ ਵਿੱਚ ਭੁੱਖਾਂ ਕਿਉਂ ਵਰਤੀਆਂ ਹੋਈਆਂ ਨੇ? ਕਿਉਂ ਅਸੀਂ ਸ਼ਿਕਵੇ ਤਾਂ ਕਰਨ ਲੱਗੇ ਲੇਕਿਨ ਸ਼ੁਕਰਾਨਾ ਭੁੱਲ ਗਏ? ਜਿਹੜਾ ਬੰਦਾ ਸ਼ਿਕਵੇ ਕਰੇਗਾ ਉਸਨੂੰ ਸ਼ੁਕਰਾਨਾ ਨਹੀਂ ਕਰ ਸਕਦਾ, ਜਿਹੜਾ ਸ਼ੁਕਰਾਨਾ ਕਰੇਗਾ ਉਹ ਸ਼ਿਕਵੇ ਨਹੀਂ ਕਰ ਸਕਦਾ। ਮੇਰੇ ਸਤਿਗੁਰੂ ਕਹਿੰਦੇ ਜਨਮਾਂ ਜਨਮਾਂ ਦਾ ਕਰਜ਼ਾ ਉਤਰ ਸਕਦਾ ਸਾਡੇ ਸਿਰ ਤੋਂ ਜੇ ਸ਼ੁਕਰਾਨੇ ਦੀਆਂ ਕਿਸ਼ਤਾਂ ਮੋੜਦੇ ਰਹੀਏ। ਜੋ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਕੋਲੋਂ ਧੂਣੀਆਂ ਨਹੀਂ ਤਪਾਈਆਂ ਜਾਣੀਆਂ, ਅਸੀਂ ਗ੍ਰਸਤੀ ਹਾਂ। ਸਾਡੇ ਕੋਲ ਪੁੱਠਾ ਨਹੀਂ ਲਟਕਿਆ ਜਾਣਾ, ਅਸੀਂ ਗ੍ਰਸਤੀ ਹਾਂ, ਯੋਗ ਵੀ ਨਹੀਂ। ਸਾਡੇ ਕੋਲ ਜਲ ਤਾਰੇ ਨਹੀਂ ਹੋਣੇ, ਅਸੀਂ ਗ੍ਰਸਤੀਆਂ, ਯੋਗ ਵੀ ਨਹੀਂ। ਉਹ ਮੇਰੇ ਸਤਿਗੁਰੂ ਕਹਿੰਦੇ ਤੂੰ ਗੁਰਬਾਣੀ ਦਾ ਆਧਾਰ ਬਣਾ ਕੇ, ਗੁਰੂ ਦੇ ਸ਼ਬਦ ਦੀ ਟੇਕ ਲੈ ਕੇ ਸ਼ੁਕਰ ਸ਼ੁਕਰ ਕਰੀ ਜਾ, ਜਾ ਤੇਰਾ ਪਾਰ ਉਤਾਰਾ ਹੋ ਜਾਏਗਾ। ਜੋ ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖ ਕੀਰਤਨ ਦਰਬਾਰ ਕਰਾਉਂਦੇ ਨੇ ਸ਼ੁਕਰਾਨਾ ਕਰਨ ਵਾਸਤੇ, ਗੁਰਮੁਖ ਘਰ ਵਿੱਚ ਸੰਗਤ ਬੁਲਾਉਂਦੇ ਨੇ ਸ਼ੁਕਰਾਨਾ ਕਰਨ ਵਾਸਤੇ, ਗੁਰਸਿੱਖ ਗੁਰੂ ਘਰ ਆਉਂਦੇ ਨੇ ਸ਼ੁਕਰਾਨਾ ਕਰਨ ਵਾਸਤੇ, ਉਹ ਗੁਰਸਿੱਖ ਗੁਰੂ ਦੇ ਦਰਸ਼ਨ ਕਰਦੇ ਨੇ ਸ਼ੁਕਰਾਨਾ ਕਰਨ ਵਾਸਤੇ। ਜੇ ਕੋਈ ਕਰਦਾ ਸ਼ਿਕਵੇ, ਅੱਜ ਸੰਸਾਰ ਵਿੱਚ ਲੋਕੀ ਸ਼ਿਕਵਿਆਂ ਨਾਲ ਜੁੜ ਗਏ। ਭਰਾ ਭਰਾ ਤੇ ਸ਼ਿਕਵੇ ਕਰਦਾ, ਭੈਣ ਭਰਾ ਤੇ ਸ਼ਿਕਵੇ ਕਰਦੀ ਆ, ਪੁੱਤਰ ਪਿਓ ਤੇ ਸ਼ਿਕਵੇ ਕਰਦਾ, ਅੱਜ ਦਾ ਸਿੱਖ ਗੁਰੂ ਤੇ ਵੀ ਸ਼ਿਕਵੇ ਕਰਨ ਲੱਗ ਪਿਆ। ਜੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਸ਼ਿਕਵੇ ਹੋਣਗੇ ਉੱਥੇ ਦੁੱਖ ਵੀ ਮਾਰ ਹੋਏਗੀ, ਭੁੱਖ ਵੀ ਮਾਰ ਹੋਏਗੀ। ਕੇਤਿਆਂ ਦੁੱਖ ਭੁੱਖ ਸਦਮਾਰ, ਜੇ ਕਰੋਗੇ ਸ਼ੁਕਰਾਨਾ ਇਹ ਵੀ ਦਾਤ ਤੇਰੀ ਦਾਤਾਰ। ਜਬ ਸਤਨਾਮ ਸ੍ਰੀ ਵਾਹਿਗੁਰੂ। ਜੇ ਸੱਚਮੁੱਚ ਸ਼ੁਕਰਾਨਾ ਕਰਨਾ ਆ ਗਿਆ, ਮੇਰੇ ਪਾਰ ਬ੍ਰਹਮ ਕਹਿਣਗੇ ਇਸ ਦੀਆਂ ਪਿਛਲੀਆਂ ਕਿਸ਼ਤਾਂ ਠੀਕ ਮੁੜ ਰਹੀਆਂ, ਇਸ 'ਤੇ ਹੋਰ ਬਖਸ਼ਿਸ਼ ਕਰ ਦਿਓ। ਜਬ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਕਰਜ਼ਾ ਪਿੱਛੇ ਠੀਕ ਮੁੜ ਰਿਹਾ। ਉਹ ਸ਼ੁਕਰਾਨਾ ਕਰਨਾ ਸਿੱਖ ਲਓ, ਸਿੱਖ ਲਓ ਸ਼ੁਕਰਾਨਾ ਕਰਨਾ। ਆ ਸੜਕ ਤੇ ਜਾਂਦਿਆਂ ਜਾਂਦਿਆਂ ਇੱਕ ਰੁਮਾਲ ਡਿੱਗ ਪਵੇ ਨਾ, ਕੋਈ ਪਿੱਛੋਂ ਆ ਰਿਹਾ ਹੋਵੇ, ਆ ਸਰਦਾਰ ਜੀ ਤੁਹਾਡਾ ਰੁਮਾਲ ਡਿੱਗਿਆ ਪਿਆ, ਕਹਿੰਦੇ ਬਹੁਤ ਬਹੁਤ ਧੰਨਵਾਦ, ਬੜੀ ਕਿਰਪਾ ਕੀਤੀ ਤੁਸੀਂ, ਮੇਰਾ ਡਿੱਗਿਆ ਹੋਇਆ ਰੁਮਾਲ ਮੈਨੂੰ ਫੜਾ ਦਿੱਤਾ। ਜੇ ਸੜਕ ਤੇ ਇੱਕ ਡਿੱਗੇ ਹੋਏ ਰੁਮਾਲ ਨੂੰ ਕੋਈ ਚੱਕ ਕੇ ਦੇਵੇ ਤੇ ਧੰਨਵਾਦ ਕਰਦੇ ਨਹੀਂ ਥੱਕਦੇ? ਉਹ ਜਿਹਨੇ 84 ਲੱਖ ਜੂਨਾਂ ਤੋਂ ਡਿੱਗਿਆ ਹੋਇਆ ਤੁਹਾਨੂੰ ਜਨਮ ਉੱਚਾ ਚੱਕ ਕੇ ਦੇ ਤਾ, ਮਨੁੱਖ ਦਾ ਉਸਦਾ ਧੰਨਵਾਦ ਕਰਨਾ ਹੀ ਭੁੱਲ ਗਏ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਗੱਲ ਬਣੇਗੀ ਸ਼ੁਕਰਾਨੇ ਨਾਲ, ਸ਼ਿਕਵਿਆਂ ਨਾਲ ਨਹੀਂ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਆਖੋ ਵਾਹਿਗੁਰੂ। ਇਹ ਮਨਮੁੱਖ ਸ਼ਿਕਵਿਆਂ ਵਿੱਚ ਰਹਿਣ ਵਾਲਾ, ਇਹ ਆਪਣੇ ਸਰੀਰ ਨੂੰ ਹੀ ਸਭ ਕੁਝ ਸਮਝੀ ਬੈਠਾ, ਆਪਣੇ ਆਪ ਨੂੰ ਸਰੀਰ ਸਮਝੀ ਬੈਠਾ। ਇਹ ਮਨਮੁੱਖ ਜਿਹੜਾ ਦਿੰਦਾ ਨਾਲੋਂ ਦਿੱਤੇ ਨੂੰ ਚੰਗਾ ਸਮਝਦਾ, ਉਹ ਮਨਮੁੱਖ ਹੈ। ਐਸੇ ਮਨਮੁੱਖ ਦੇ ਨਾਲ ਮੇਰੇ ਸਤਿਗੁਰੂ ਬੋਲੇ ਇੱਕ ਕੰਮ ਕਰੀ। ਕੀ ਕਹਿੰਦੇ? ਆ ਬੋਲੋਗੇ?
ਟੁੱਟੀ ਭਲੀ ਇਹ ਟੁੱਟੀ ਭਲੀ, ਟੁੱਟੀ ਭਲੀ ਇਹ ਟੁੱਟੀ ਭਲੀ, ਟੁੱਟੀ ਭਲੀ।
ਉਹ ਯਾਰੀ ਨਾਲੋਂ ਤਾਂ ਟੁੱਟੀ ਚੰਗੀ। ਅਕੇਲੇ ਤੇ ਬੇਰ ਦੀ ਯਾਰੀ ਵੇਖੀ ਜੇ, ਕੇਲਾ ਤਾਂ ਝੂਲਦਾ ਬੇਰ ਦੇ ਕੰਢੇ, ਉਸ ਨੂੰ ਪਾੜੀ ਜਾਂਦੇ ਜੇ ਜਦੋਂ ਸਤਨਾਮ। ਇਹ ਮਨ ਮੁੱਖਾਂ ਦੀ ਦੋਸਤੀ ਜੇ, ਮੇਰੇ ਸਤਿਗੁਰੂ ਕਹਿੰਦੇ ਇਹਨਾਂ ਦਾ ਦਰਸ਼ਨ ਕਰਨਾ ਵੀ ਮਾੜਾ। ਆ ਪੰਕਤੀ ਚ ਬੋਲੋ,
ਹਰ ਤਿਨਕਾ ਦਰਸ਼ਨ ਨਾ ਕਰੀਓ, ਹਰ ਤਿਨਕਾ ਦਰਸ਼ਨ ਨਾ ਕਰੀਓ, ਹਰ ਤਿਨਕਾ ਦਰਸ਼ਨ ਨਾ ਕਰੀਓ, ਹਰ ਤਿਨਕਾ ਦਰਸ਼ਨ ਨਾ ਕਰੀਓ।
ਕਿਉਂ?
ਜੋ ਦੂਜੇ ਭਾਏ ਚਿਤ ਲਾਈ, ਜੋ ਦੂਜੇ ਭਾਏ ਚਿਤ ਲਾਈ,
ਇਹਨਾਂ ਦਾ ਮੈਂ ਥੋੜ੍ਹਾ ਜਿਹਾ ਸਰੂਪ ਦੱਸਾਂ, ਬੋਲੋਗੇ।
ਪੂਰੇ ਗੁਰ ਕਾ ਹੁਕਮ ਨਾ ਮੰਨੇ, 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 ਉਹ ਅਗਿਆਨ ਮੁੱਠਾ ਬਿਖ ਮਾਇਆ, ਉਹ ਅਗਿਆਨ ਮੁੱਠਾ ਬਿਖ ਮਾਇਆ,
ਇਹ ਕੈਸਾ
ਉਸ ਅੰਦਰ ਕੂੜ, ਉਸ ਅੰਦਰ ਕੂੜ ਕੂੜੋ ਕਰ ਬੂਜੈ, ਉਸ ਅੰਦਰ ਕੂੜ ਕੂੜੋ ਕਰ ਬੂਜੈ, ਅਣ ਹੁੰਦੇ ਝਗੜੇ ਦੇ ਉਸ ਗੱਲ ਪਾਇਆ, ਅਣ ਹੁੰਦੇ ਝਗੜੇ ਦੇ ਉਸ ਗੱਲ ਪਾਇਆ।
ਕਈ ਬੰਦੇ ਕਹਿੰਦੇ ਨੇ ਮੈਂ ਚੰਗਾ ਭਲਾ ਜਾ ਰਿਹਾ ਸੀ, ਆ ਪੰਗਾ ਮੇਰੇ ਨਾਲ ਨਵਾਂ ਹੀ ਪੈ ਗਿਆ, ਮੈਂ ਸਵੇਰੇ ਸੁੱਤਾ ਮੇਰੇ ਤੇ ਮੁਕੱਦਮਾ ਹੀ ਆ ਗਿਆ, ਆ ਪਤਾ ਨਹੀਂ ਮੇਰੇ ਤੇ ਕਿੱਥੋਂ ਝਗੜਾ ਆ ਗਿਆ। ਸਤਿਗੁਰੂ ਕਹਿੰਦੇ ਜਿਹੜੇ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦੇ, ਉਹਨਾਂ ਨੂੰ ਪਰਮਾਤਮਾ ਝਗੜਿਆਂ 'ਚ ਪਾਈ ਰੱਖਦਾ, ਮੁਕੱਦਮਿਆਂ 'ਚ ਪਾਈ ਰੱਖਦਾ, ਝਮੇਲਿਆਂ 'ਚ ਪਾਈ ਰੱਖਦਾ। ਅਤੇ ਚੰਗਾ ਫਿਰ ਝਮੇਲੇ 'ਚ ਪਿਆ ਅਤੇ ਨਿਬੇੜੇ ਹੀ ਜਾ ਜਾਵੋ ਸਤਨਾਮ ਸ਼੍ਰੀ ਵਾਹਿ। ਮੈਂ ਤਾਂ ਨਹੀਂ ਕਹਿੰਦਾ, ਮੇਰਾ ਗੁਰੂ ਕਹਿੰਦਾ,
ਅਣ ਹੁੰਦੇ ਝਗੜੇ ਦੇ ਉਸ ਗੱਲ ਪਾਇਆ, ਅਣ ਹੁੰਦੇ ਝਗੜੇ ਦੇ ਉਸ ਗੱਲ ਪਾਇਆ।
ਉਹਨਾਂ ਦੀ ਹੋਰ ਨਿਸ਼ਾਨੀ ਬੋਲਣਗੇ ਬੜੇ ਕਮਾਲ ਦਾ,
ਉਹ ਗੱਲ ਫਰੋਸ਼ੀ ਕਰੇ ਵੋ ਤੇਰੀ, ਉਹ ਗੱਲ ਫਰੋਸ਼ੀ ਕਰੇ ਵੋ ਤੇਰੀ, ਉਸ ਦਾ ਬੋਲਿਆ ਕਿਸੇ ਨਾ ਭਾਇਆ,
ਆ ਕਦੇ ਇੱਧਰ ਕਦੇ ਉੱਧਰ, ਕਦੇ ਉੱਧਰ ਕਦੇ ਇੱਧਰ ਭਜੇ ਫਿਰਦੇ,
ਉਹ ਕਰ ਕਰ ਹੰਡੈ ਜੋ ਰੰਨ ਦੁਹਾਗਣ, ਉਹ ਕਰ ਕਰ ਹੰਡੈ ਜੋ ਰੰਨ ਦੁਹਾਗਣ, ਉਹ ਕਰ ਕਰ
ਖਿਆਲ ਕਰ ਲੈਣਾ, ਜਿਹੜਾ ਮੂੰਹ ਜੋੜ ਜੋੜ ਕੇ ਬੈਠ ਕੇ ਗੱਲਾਂ ਕਰਦੇ ਹੋ ਨਾ,
ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ, ਉਸ ਨਾਲ ਮੂੰਹ ਜੋੜੇ ਉਸ ਵੀ,
ਫਿਰ ਕੀ ਕਰੀਏ।
ਟੁੱਟੇ ਭਲੇ ਇਹ ਟੁੱਟੇ ਭਲੇ, ਇਹ ਟੁੱਟੇ ਭਲੇ, ਟੁੱਟੇ ਭਲੇ ਮਨ ਮੁੱਖਾਂ ਨਾਲੋਂ, ਟੁੱਟੇ ਭਲੇ ਮਨ ਮੁੱਖਾਂ ਨਾਲੋਂ,
ਉਸ ਅੰਦਰ ਚੁਗਲੋ ਚੁਗਲੀ ਵਜੈ, ਉਸ ਅੰਦਰ ਚੁਗਲੋ ਚੁਗਲੀ ਵੱਜੇ, ਉਹ ਚਖਦਾ ਚਖਦਾ ਚੜ ਗਿਆ, ਉਹ ਚਖਦਾ ਚਖਦਾ ਚੜ ਗਿਆ, ਉਹ ਚਖਦਾ ਚਖਦਾ ਚੜ ਗਿਆ। ਨਿਤ ਪਾਪ ਕਰੇ ਮਾਇਆ ਤਨ ਕਾਰਨ, ਪਾਪ ਕਰੇ ਮਾਇਆ ਤਨ ਕਾਰਨ, ਅਗਲਾ ਤਨ ਵੀ ਉੱਡ ਗਿਆ, ਅਗਲਾ ਤਨ ਵੀ ਉੱਡ ਗਿਆ, ਅਗਲਾ ਤਨ ਵੀ ਉੱਡ ਗਿਆ, ਅਗਲਾ ਤਨ ਵੀ, ਅਗਲਾ ਤਨ ਵੀ, ਅਗਲਾ ਤਨ ਵੀ, ਅਗਲਾ ਤਨ ਵੀ। ਪਰ ਇੱਕ ਗੱਲ ਹੋ ਸਕਦੀ ਜੇ ਹੁਣ ਵੀ ਗੁਰੂ ਦੇ ਦਰ ਤੇ ਆ ਕੇ ਡਿੱਗ ਪਵੇ, ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ, ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ, ਪਿਛਲੇ ਉਹ ਗਣ ਬਖਸ਼ ਲਿਆ, ਪਿਛਲੇ ਉਹ ਗਣ ਬਖਸ਼ ਲਿਆ, ਪਿਛਲੇ ਉਹ ਗਣ ਬਖਸ਼ ਲਿਆ, ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ, ਗੁਰ ਕੀ ਸ਼ਰਣੀ, ਜੇ ਗੁਰ ਕੀ ਸ਼ਰਣੀ, ਜੇ ਗੁਰ ਕੀ ਸ਼ਰਣੀ, ਤਾਂ ਪਿਛਲੇ ਉਹ ਗਣ ਬਖਸ਼ ਲਿਆ, ਤਾਂ ਪਿਛਲੇ ਉਹ ਗਣ ਬਖਸ਼ ਲਿਆ, ਤਾਂ ਪਿਛਲੇ ਉਹ ਗਣ ਬਖਸ਼ ਲਿਆ।
ਫਿਰ ਮੈਂ ਕੀ ਬੋਲਾਂ,
ਮਨ ਰੇ ਮਨ ਰੇ ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ।
ਨਹੀਂ ਤੇ ਜੇ ਨਹੀਂ ਆਉਂਦਾ ਗੁਰੂ ਦੀ ਸ਼ਰਨ ਵਿੱਚ, ਖੜਾ ਖੜੋਤਾ ਹੀ ਸੁੱਕ ਜਾਏਗਾ, ਜਿਵੇਂ ਸੁੱਕੇ ਬ੍ਰਿਕਸ਼ ਖੜੇ ਖੜੋਤੇ ਸੁੱਕ ਜਾਂਦੇ ਨੇ। ਮਨਮੁੱਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਂ, ਮਨਮੁੱਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਂ, ਨਾ ਫਲ ਤਿੰਨਾ ਛਾਂ, ਤਿੰਨਾ ਪਾਸ ਨਾ ਬੈਸੀ ਹੈ, ਤਿੰਨਾ ਪਾਸ ਨਾ ਬੈਸੀ ਹੈ, ਉਹਨਾਂ ਘਰ ਨਾ ਗਿਰਾ, ਤਿੰਨਾ ਪਾਸ ਨਾ ਬੈਸੀ ਹੈ, ਤਿੰਨਾ ਪਾਸ ਨਾ ਬੈਸੀ ਹੈ, ਉਹਨਾਂ ਘਰ ਨਾ ਜੋੜ ਸੁੱਕੀ ਗਏ। ਤੇ ਲੋਕ ਕੱਟ ਕੱਟ ਕੇ ਬਾਲੀ ਜਾਂਦੇ ਨੇ, ਕੋਲੇ ਬਣਾਈ ਜਾਂਦੇ ਨੇ, ਸਾੜੀ ਜਾਂਦੇ ਨੇ। ਜੇ ਸੁੱਕੇ ਬ੍ਰਿਕਸ਼ ਨੂੰ ਲੋਕ ਸਾੜੀ ਜਾਂਦੇ ਨੇ, ਬਾਲੀ ਜਾਂਦੇ ਨੇ, ਕੋਲੇ ਬਣਾਈ ਜਾਂਦੇ ਨੇ, ਇਹ ਮਨਮੁੱਖ ਵੀ ਸੁੱਕ ਗਏ, ਗੁਰੂ ਤੋਂ ਬਿਨਾਂ ਮੁੱਕ ਗਏ। ਇਹ ਵੀ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਖਿੱਚਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ। ਕੋਈ ਇੱਕ ਵਾਰ ਚਿਤਾ ਦੀ ਅਗਨੀ ਵਿੱਚ ਜਲਦਾ, ਇਹ ਮਨਮੁੱਖ ਬਾਰ ਬਾਰ ਜਲਦਾ ਰਹਿੰਦਾ। ਜਬ ਸਤਨਾਮ ਸ਼੍ਰੀ ਵਾਹਿਗੁਰੂ, ਜਿਤਨੇ ਨਰਕ ਸੇ ਮਨਮੁੱਖ ਹੋ ਕੇ ਗੁਰਮੁਖ ਲੇਪ ਨਾ ਮਾਸਾ ਹੈ, ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਖੜੇ ਖੜੋਤੇ ਹੀ ਸੁੱਕਦੇ ਨੇ। ਕਟੀਆਂ ਤੇ ਨਿਤ ਜਾਲੀ ਹੈ, ਕਟੀਆਂ ਤੇ ਨਿਤ ਜਾਲੀ ਹੈ, ਉਹਨਾਂ ਸ਼ਬਦ ਨਨਾਓ, ਉਹਨਾਂ ਸ਼ਬਦ ਨਨਾਓ, ਉਹਨਾਂ ਸ਼ਬਦ ਨਨਾਓ ਨਾ, ਉਹਨਾਂ ਸ਼ਬਦ ਨਨਾ, ਉਹਨਾਂ ਸ਼ਬਦ ਨਨਾਓ ਨਾ।
ਮਨ ਰੇ ਮਨ ਰੇ ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ। ਮਨ ਰੇ ਮਨ ਰੇ ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ। ਗੁਰ ਕੈ ਪਾਣ ਜੇ ਚੱਲੇ, ਗੁਰ ਕੈ ਪਾਣ ਜੇ ਚੱਲੇ, अन दिन राचै हर नाम, ता अन दिन राचै हर नाम। मन रे मन रे मन
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਹੈ। ਮੈਨੂੰ ਅੱਜ ਖੁਸ਼ੀ ਹੋਈ ਆ ਤੁਸੀਂ ਉੱਠੇ ਨਹੀਂ, ਜੋ ਕੱਲ੍ਹ ਬੇਨਤੀ ਕੀਤੀ ਸੀ ਤੁਸੀਂ ਪ੍ਰਵਾਨ ਕੀਤੀ ਹੈ। ਦਾਸ ਨੇ ਕੱਲ੍ਹ ਕਿਹਾ ਸੀ ਨਾ, ਸਾਧ ਸੰਗਤ ਸਮਾਪਤੀ ਦੇ ਸਮੇਂ ਜੇ ਬੈਠੀ ਹੋਵੇ, ਪਿੱਤਰ ਹੁਕਮਨਾਮਾ ਸੁਣੇ, ਪਿੱਤਰ ਸਤਿਗੁਰੂ ਜੀ ਬਖਸ਼ਿਸ਼ ਦਾ ਪ੍ਰਸ਼ਾਦ ਲੈ ਕੇ ਜਾਇਆ ਕਰੇ। ਅੱਜ ਸਤਿਗੁਰੂ ਤਰੁੱਠੇ ਪ੍ਰਸੰਨ ਹੋਏ, ਸਾਨੂੰ ਇਹ ਸੁਭਾਗ ਮਿਲਿਆ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਸ਼ਬਦਾਂ ਦੁਆਰਾ ਗੁਰਮੁਖ ਦਾ ਸੰਕਲਪ ਅਤੇ ਮਨਮੁਖ ਦੇ ਸੰਕਲਪ ਨੂੰ ਜੋ ਗੁਰੂ ਨੇ ਦੁਹਰਾਇਆ ਸ਼ਬਦਾਂ ਦੁਆਰਾ ਸਾਨੂੰ ਸੁਣਨ ਦਾ ਅਵਸਰ ਮਿਲਿਆ। ਇੱਕ ਗੱਲ ਮੈਂ ਕਹਾਂਗਾ, ਸਿੱਕੇ ਵਿੱਚ ਚਾਂਦੀ ਹੋਵੇ ਸਾਰੇ ਲੋਕ ਉਸਨੂੰ ਖਰਾ ਖਰਾ ਕਹਿੰਦੇ ਨੇ। ਲੋਕ ਖੜਕਾ ਖੜਕਾ ਕੇ ਸਿੱਕੇ ਨੂੰ ਵੇਖਦੇ ਨੇ ਚਾਂਦੀ ਹੈ ਕਿ ਨਹੀਂ। ਜੇ ਸਿੱਕੇ ਵਿੱਚ ਚਾਂਦੀ ਨਾ ਹੋਵੇ ਲੋਕ ਉਸਨੂੰ ਖੋਟਾ ਖੋਟਾ ਕਹਿੰਦੇ ਨੇ। ਪਿੱਤਰ ਬਾਣੀ ਵਿੱਚ ਵੀ ਕਿਹਾ, ਨਾਨਕ ਜੇਬ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਏ। ਪਿੱਤਰ ਬਾਣੀ ਵਿੱਚ ਕਿਹਾ, ਜੇ ਅਗਰ ਰੁਪਾ ਚਾਂਦੀ ਨੂੰ ਕਹਿੰਦੇ ਨੇ, ਜੇ ਸਿੱਕੇ ਵਿੱਚ ਚਾਂਦੀ ਹੈ ਸਾਰੇ ਲੋਕ ਖਰਾ ਖਰਾ ਕਹਿੰਦੇ ਨੇ। ਖਰੇ ਨੂੰ ਤਾਂ ਲੋਕ ਸੰਭਾਲ ਲੈਂਦੇ ਨੇ ਪਰ ਖੋਟਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਖੋਟਿਆਂ ਨੂੰ ਲੋਕ ਵਗਾਹ ਕੇ ਪਰੇ ਸੁੱਟਦੇ ਨੇ। ਸਰਕਾਰੀ ਖਜ਼ਾਨੇ ਵਾਲੇ ਵੀ ਪ੍ਰਵਾਨ ਨਹੀਂ ਕਰਦੇ, ਉਹ ਪਰੇ ਮਾਰਦੇ ਨੇ ਖੋਟਿਆਂ ਨੂੰ ਚੱਕ ਕੇ। ਪਰ ਖਰਿਆਂ ਨੂੰ ਤਾਂ ਲੋਕ ਤਜੋਰੀਆਂ ਵਿੱਚ ਸੰਭਾਲ ਸੰਭਾਲ ਕੇ ਰੱਖਦੇ ਨੇ। ਖਰਿਆਂ ਦੀ ਪੁੱਛ ਪ੍ਰਤੀਤ ਹੈ ਪਰ ਖੋਟਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਮੈਂ ਥੋੜ੍ਹਾ ਹੀ ਸਮਾਂ ਲੈਣਾ ਹੈ, ਸਿਰਫ 2 ਮਿੰਟ। ਮੈਂ ਬੇਨਤੀ ਕਰਾਂਗਾ ਸਾਰੇ ਥੋੜ੍ਹਾ ਸ਼ਾਂਤੀ 'ਚ ਬਾਹਰ ਖੜੋ, ਜਪੋ ਸਤਨਾਮ ਸ਼੍ਰੀ ਭਾਈ, ਆਖੋ ਵਾਹਿਗੁਰੂ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਖੋਟਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ, ਖਰਿਆਂ ਦੀ ਪੁੱਛ ਹੈ। ਫਿਰ ਮੈਂ ਗੱਲ ਕਹਿ ਦਿਆਂ, ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਦਾ ਸ਼ਬਦ ਨਹੀਂ ਉਹ ਜੀਵਨ ਵੀ ਖੋਟੇ ਨੇ। ਜੇ ਸਿੱਕੇ ਵਿੱਚ ਚਾਂਦੀ ਨਹੀਂ ਤਾਂ ਸਿੱਕਾ ਖੋਟਾ ਹੈ, ਜੇ ਜੀਵਨ ਦੇ ਸਿੱਕੇ ਵਿੱਚ ਗੁਰੂ ਦਾ ਸ਼ਬਦ ਨਹੀਂ ਤਾਂ ਉਹ ਜੀਵਨ ਵੀ ਖੋਟਾ ਹੈ। ਜੇ ਚਾਂਦੀ ਨਹੀਂ ਖੋਟੇ ਸਿੱਕਿਆਂ ਨੂੰ ਲੋਕ ਪੁੱਛ ਪ੍ਰਤੀਤ ਨਹੀਂ ਕਰਦੇ, ਸਰਕਾਰੀ ਖਜ਼ਾਨਿਆਂ ਵਿੱਚ ਸੰਭਾਲਦੇ ਨਹੀਂ, ਪ੍ਰਵਾਨ ਨਹੀਂ ਹੁੰਦੇ, ਉਹ ਜਿਸ ਜੀਵਨ ਵਿੱਚ ਗੁਰੂ ਦਾ ਸ਼ਬਦ ਨਹੀਂ ਸੱਚੀ ਦਰਗਾਹ ਵਿੱਚ ਉਹ ਵੀ ਬਾਹਰ ਸੁੱਟ ਦਿੱਤੇ ਜਾਂਦੇ ਨੇ, ਉਹਨਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ। ਖੋਟੇ ਖੋਟੇ ਹੀ ਹੁੰਦੇ ਨੇ, ਖਰੇ ਖਰੇ ਹੀ ਹੁੰਦੇ ਨੇ। ਪਰ ਇੱਕ ਗੱਲ ਤੁਸੀਂ ਯਾਦ ਰੱਖੋ, ਕੋਈ ਬੰਦਾ ਕਵੇ ਆ ਖਰਾ ਬਣਾਉਣ ਦੀ ਕੀ ਗੱਲ ਹੈ, ਮੈਂ ਸਿੱਕੇ ਨੂੰ ਘਰ ਲੈ ਜਾਂਦਾ, ਘਰ ਲਿਜਾ ਕੇ ਇਹਨੂੰ ਅੱਗ ਬਾਲ ਕੇ ਟਾਲ ਕੇ ਆਪਣੀ ਮਰਜ਼ੀ ਦੇ ਮੁਤਾਬਕ ਚਾਂਦੀ ਭਰ ਦੇਣਾ, ਸਿੱਕਾ ਖਰਾ ਹੋ ਜਾਏਗਾ? ਕਦੇ ਨਹੀਂ ਹੋ ਸਕਦਾ। ਜਿਸ ਟਕਸਾਲ ਦਾ ਸਿੱਕਾ ਬਣਿਆ ਹੋਇਆ ਉਸੇ ਟਕਸਾਲ ਵਿੱਚ ਘੜਿਆ ਜਾਏ, ਉਸੇ ਟਕਸਾਲ ਦੀ ਚਾਂਦੀ ਪਵੇ, ਉਸੇ ਟਕਸਾਲ ਦੀ ਸਟੈਂਪ ਲੱਗੇ ਤਾਂ ਸਿੱਕਾ ਖਰਾ ਹੋ ਜਾਏਗਾ। ਅੱਜ ਬੰਦਾ ਕਵੇ ਮੈਂ ਗੁਰੂ ਦੀ ਟਕਸਾਲ ਤੋਂ ਬਿਨਾਂ, ਗੁਰੂ ਵਾਲਾ ਬਣੇ ਤੋਂ ਬਿਨਾਂ ਆਪਣੇ ਆਪ ਹੀ ਸ਼ਬਦ ਨੂੰ ਟਾਲ ਲਵਾਂਗਾ ਅਤੇ ਆਪਣੇ ਜੀਵਨ ਦੇ ਸਿੱਕੇ ਨੂੰ ਆਪ ਹੀ ਖਰਾ ਕਰ ਲਵਾਂਗਾ? ਨਾਮੁਮਕਿਨ ਹੈ। ਆਪਣੇ ਆਪ ਕੋਈ ਸਿੱਕਾ ਖਰਾ ਨਹੀਂ ਕਰ ਸਕਦਾ, ਨਿਗੁਰਾ ਆਪਣੇ ਆਪ ਖਰਾ ਨਹੀਂ ਹੋ ਸਕਦਾ, ਕਿਉਂਕਿ ਮੈਂ ਨਹੀਂ ਕਹਿੰਦਾ, ਪਿੱਤਰ ਬਾਣੀ ਨੇ ਕਿਹਾ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ, ਗਿਆਨੀ ਗੁਰ ਬਿਨ ਭਗਤ ਨਾ ਹੋਈ। ਆਪਣੇ ਆਪ ਸਿੱਕੇ ਕਿਵੇਂ ਖਰੇ ਹੋ ਜਾਣਗੇ? ਲੱਕੜੀ ਕਿੰਨੀ ਚੰਗੀ ਕਿਉਂ ਨਾ ਹੋਵੇ, ਜੇ ਘਰ ਵਿੱਚ ਘੜੀ ਨਾ ਜਾਵੇ ਫਰਨੀਚਰ ਨਹੀਂ ਬਣਦੀ। ਪੱਥਰ ਕਿੰਨਾ ਚੰਗਾ ਕਿਉਂ ਨਾ ਹੋਵੇ, ਘਰ ਵਿੱਚ ਘੜਿਆ ਨਾ ਜਾਵੇ ਅਤੇ ਉਹ ਮਹਿਲਾਂ ਦਾ ਸ਼ਿੰਗਾਰ ਨਹੀਂ ਬਣਦਾ। ਸੋਨਾ ਕਿੰਨਾ ਚੰਗਾ ਨਾ ਹੋਵੇ, ਜੇ ਟਕਸਾਲ ਵਿੱਚ ਘੜਿਆ ਨਾ ਜਾਵੇ ਤਾਂ ਗਹਿਣੇ ਨਹੀਂ ਬਣਦੇ। ਅੱਲੜ ਮੁੰਡਾ ਜੇ ਸਕੂਲ ਵਿੱਚ ਘੜਿਆ ਨਾ ਜਾਵੇ ਤਾਂ ਵਿਦਵਾਨ ਨਹੀਂ ਬਣਦਾ। ਜੇ ਅਗਰ ਪੱਥਰ ਨੂੰ ਘੜਨ ਵਾਸਤੇ ਵਰਕਸ਼ਾਪ ਚਾਹੀਦੀ ਹੈ, ਜੇ ਲੱਕੜੀ ਦੇ ਫਰਨੀਚਰ ਬਣਾਉਣ ਵਾਸਤੇ ਵਰਕਸ਼ਾਪ ਚਾਹੀਦੀ ਹੈ, ਜੇ ਬੱਚੇ ਨੂੰ ਵਿਦਵਾਨ ਬਣਾਉਣ ਵਾਸਤੇ ਸਕੂਲ ਚਾਹੀਦਾ, ਜੇ ਸੋਨੇ ਤੋਂ ਗਹਿਣੇ ਬਣਾਉਣ ਵਾਸਤੇ ਸੁਨਿਆਰੇ ਦੀ ਟਕਸਾਲ ਚਾਹੀਦੀ ਹੈ, ਉਹ ਜੀਵਨ ਖੋਟੇ ਤੋਂ ਖਰਾ ਕਰਨ ਵਾਸਤੇ ਵੀ ਸਤਿਗੁਰੂ ਤੇਰੀ ਟਕਸਾਲ ਚਾਹੀਦੀ ਹੈ। ਤੇਰੀ ਟਕਸਾਲ ਚਾਹੀਦੀ ਹੈ, ਉਸ ਟਕਸਾਲ ਵਿੱਚ ਸ਼ਬਦ ਘੜਿਆ ਜਾਏਗਾ। ਪਾਂਡਾ ਪਾਓ ਅੰਮ੍ਰਿਤ ਤੇ ਟਾਲ, ਘੜੀ ਹੈ ਸ਼ਬਦ ਸੱਚੀ ਟਕਸਾਲ। ਫਿਰ ਸਟੈਂਪ ਲੱਗੇਗੀ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਤੁਹਾਡੇ 'ਤੇ ਸਟੈਂਪ ਲੱਗ ਜਾਏਗੀ ਨਦਰੀ ਨਦਰ ਨਿਹਾਲ ਦੀ, ਦਰਗਾਹ ਵਿੱਚ ਵੀ ਮਾਣ ਪਾਓਗੇ। ਪਰ ਬਹਾਨੇ ਨਾ ਬਣਾਈਏ ਕਿ ਮੈਂ ਆਪ ਹੀ ਸਭ ਕੁਝ ਕਰ ਲਵਾਂਗਾ। ਕਿਵੇਂ ਕਰੋਗੇ? 70 ਸਾਲ ਦੇ ਹੋ ਗਏ, ਅਜੇ ਤੱਕ ਤਾਂ ਕੁਝ ਕਰ ਨਹੀਂ ਸਕੇ। 60-60 ਸਾਲ ਦੇ ਹੋ ਗਏ, ਅਜੇ ਤੱਕ ਤਾਂ ਕੁਝ ਨਹੀਂ ਕਰ ਨਹੀਂ ਸਕੇ। 50-50 ਸਾਲ ਦੇ ਹੋ ਗਏ, ਕੁਝ ਕਰ ਤਾਂ ਸਕੇ ਨਹੀਂ। ਐਵੇਂ ਅਜੇ ਜੇ ਕੱਲ੍ਹ ਫੂਕ ਹੀ ਨਿਕਲ ਗਈ ਫਿਰ ਕਰ ਲਵਾਂਗੇ, ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਜੇ ਕੱਲ੍ਹ ਅਸੀਂ ਰਹੇ ਨਾ ਫਿਰ ਕਰ ਲਵਾਂਗੇ। ਆ ਵਾਰੀ ਮਿਲੀ ਬੜੀ ਸੋਹਣੀ, ਐਵੇਂ ਗਵਾਈ ਜਾਂਦੇ ਹਾਂ। ਆਓ ਪਿਆਰਿਓ, ਗੁਰੂ ਵਾਲੇ ਬਣ ਜਾਓ, ਗੁਰੂ ਤੁਹਾਡੇ ਅੰਦਰ ਸ਼ਬਦ ਟਾਲ ਦੇਵੇਗਾ। ਆਪ ਸਤਨਾਮ ਸ਼੍ਰੀ ਵਾਹਿਗੁਰੂ ਤੁਹਾਨੂੰ ਖੋਟੇ ਤੋਂ ਖਰਾ ਬਣਾ ਦੇਵੇਗਾ। ਖੋਟਿਆਂ ਨੂੰ ਚਾਹੀਦਾ ਸਤਿਗੁਰ ਪਿੱਛੇ ਭੱਜ ਪਵੇ, ਇਹ ਕਰਨੀ ਸਾਰ ਸਤਨਾਮ। ਫਿਰ ਸਤਿਗੁਰ ਕੀ ਕਰੇਗਾ? ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ। ਮੈਨੂੰ ਆਸ ਹੈ ਕਿ ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਕਿ ਤੁਸੀਂ ਕਲਕੱਤੇ ਵਿੱਚ, ਮੈਂ ਪਹਿਲੀ ਵਾਰ ਆਇਆ, ਦਾਸ ਜਦੋਂ ਪਹਿਲੀ ਵਾਰ ਬੰਬੇ ਗਿਆ ਸੀ ਉਦੋਂ ਵੀ ਇਹੋ ਸਵਾਲ ਆਇਆ ਸੀ, ਕਈ ਸਾਲ ਦੀ ਗੱਲ ਹੈ। ਉਹ ਕਹਿੰਦੇ ਇੱਥੇ ਮਾਇਆ ਨਗਰੀ ਹੈ, ਇੱਥੇ ਕਿੱਥੇ ਜੀ, ਇੱਥੇ 9 ਵਜੇ ਤੋਂ ਪਹਿਲਾਂ ਕੋਈ ਆਉਂਦਾ ਹੀ ਨਹੀਂ, ਤੁਸੀਂ 3 ਵਜੇ ਹੀ ਪ੍ਰੋਗਰਾਮ ਰੱਖ ਕੇ ਬਹਿ ਜਾਂਦੇ ਹੋ। ਜੇ ਪੁੱਛਾ ਤਾਂ ਸਾਨੂੰ ਇਹ ਕਿਹਾ, ਅਸੀਂ ਕਿਹਾ ਕੋਈ ਆਵੇ ਨਾ ਆਵੇ ਗੁਰੂ ਦੇ ਦਰਸ਼ਨ ਕਰਨੇ, 3 ਵਜੇ ਸਾਨੂੰ ਤਾਂ ਕਰ ਲੈਣੇ, ਤਾਂ ਤੁਸੀਂ ਨਾ ਆਉਣਾ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਪਰ ਹੋਇਆ ਕਿ ਖਾਰ ਗੁਰਦੁਆਰੇ ਵਿੱਚ 3:45 ਬੈਠਣ ਦੀ ਥਾਂ ਨਹੀਂ ਸੀ, ਨਾ ਉੱਪਰੇ ਹਾਲ ਵਿੱਚ ਨਾ ਹੇਠਲੇ ਹਾਲ ਵਿੱਚ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਗਿਆ, 526 ਨੇ ਛਕਿਆ ਪਹਿਲੀ ਵਾਰ ਬੰਬੇ, ਪਹਿਲੀ ਵਾਰ ਦਾਸ ਕਲਕੱਤੇ ਆਇਆ। ਮੈਨੂੰ ਤਾਂ ਲੱਗਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਕੱਲ੍ਹ ਅੰਮ੍ਰਿਤਪਾਨ ਕਰੋਗੇ, ਤਾਂ ਕਿ ਮੈਂ ਜੇ 526 ਦੀ ਬੰਬੇ ਦੀ ਗਿਣਤੀ ਦੱਸ ਸਕਦਾ, ਅਤੇ ਜੇ ਮੈਂ ਮੁੜ ਕੇ ਹੁਣ ਫਿਰ ਬੰਬੇ ਜਾਣਾ, 8 ਜਨਵਰੀ ਨੂੰ ਫਿਰ ਉੱਥੇ ਦੀਵਾਨ ਸ਼ੁਰੂ ਹੋ ਜਾਣੇ ਕੋਟਾ 'ਚ ਬੰਬੇ, ਅਤੇ ਮੈਂ ਕਹਾਂਗਾ ਭਾਈ ਗੱਲ ਹੈ, ਮੈਂ ਪਹਿਲੀ ਵਾਰ ਤੁਹਾਡੇ ਕੋਲ ਆਇਆ ਸੀ ਅਤੇ 526 'ਚ, ਉੱਧਰ ਕਲਕੱਤੇ ਵੀ ਵੇਖੋ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਗੁਰੂ ਦਾ ਪਿਆਰ ਉੱਥੇ ਵੀ ਵੇਖੋ, ਉੱਥੋਂ ਦੀ ਸੰਗਤ ਦੀ ਹਾਜ਼ਰੀ ਵੇਖੋ। ਅੱਜ ਮੇਰਾ ਚਿੱਤ ਕਰਦਾ ਮੈਂ ਖਾਲੀ ਨਹੀਂ ਜਾਣਾ, ਇਤਨੇ ਵੱਡੇ ਪੰਡਾਲ 'ਚੋਂ ਖੜ੍ਹੇ ਹੋ ਅਤੇ ਜਕਾਰੇ ਛੱਡੋ ਜਿਹੜੇ ਗੁਰੂ ਵਾਲੇ ਬਣਨਾ ਚਾਹੁੰਦੇ ਹੋ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਤਾਂ ਕਿ ਫਿਰ ਮੈਂ ਵੀ ਮਾਣ ਨਾਲ ਕਹਿ ਸਕਾਂ ਕਿ ਜਕਾਰੇ ਹਰ ਦੀਵਾਨ ਵਿੱਚ ਆਏ ਨੇ। ਜਪੋ ਸਤਨਾਮ, ਖੜ੍ਹੇ ਹੋਵੋ ਜਿਹੜੇ ਗੁਰੂ ਵਾਲੇ ਬਣਨਾ ਚਾਹੁੰਦੇ ਹੋ, ਅਤੇ ਮੈਨੂੰ ਵੀ ਪਤਾ ਲੱਗੇ, ਜਪੋ ਸਤਨਾਮ, ਹੋਵੋ ਖੜ੍ਹੇ ਹੋਰ ਖੜੇ ਹੋ ਜਾਓ, ਵਾਹਿਗੁਰੂ ਕਿਰਪਾ ਕਰੇ, ਅੱਜ ਤਾਂ ਬਖਸ਼ਿਸ਼ ਲੈ ਲਓ। ਚਲੋ ਇਸ ਤਰ੍ਹਾਂ ਕਰ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਜੇ ਤੁਸੀਂ ਗੁਰੂ ਵਾਲੇ ਬਣ ਜਾਓ, ਮੈਂ ਗੁਰੂ ਦੀ ਜੂਰੀ 'ਚ ਕਹਿੰਦਾ, ਮੈਂ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਚਾਹੇ ਇੱਕ ਦਿਨ ਵਾਸਤੇ ਫਿਰ ਕਲਕੱਤੇ ਆਉਣਾ ਪਵੇ ਆਵਾਂਗਾ, ਜਬ ਸਤਨਾਮ ਸ਼੍ਰੀ। ਪਰ ਸ਼ਰਤ ਹੈਗੀ, ਪਰ ਮੇਰੀ ਸ਼ਰਤ ਸੁਣ ਲਓ, ਪਹਿਲਾਂ ਹੁਣ ਖੜ੍ਹੇ ਹੋ ਜਾਓ, ਜਬ ਸਤਨਾਮ ਸ਼੍ਰੀ ਵਾਹਿਗੁਰੂ, ਹੁਣ ਖੜ੍ਹੇ ਪੈਣੋ, ਤੁਸੀਂ ਵੀ ਦੇਖ ਬਰਾਬਰ ਦੀ ਲੈਣੀ, ਅਤੇ ਤੁਸੀਂ ਤਾਂ ਕੋਈ ਖੜੀਆਂ ਨਹੀਂ ਹੋਈਆਂ ਪੈਣਾ, ਜਬ ਸਤਨਾਮ ਸ਼੍ਰੀ ਵਾਹਿਗੁਰੂ, ਦੇਖ ਤਾਂ ਤੁਹਾਨੂੰ ਬਰਾਬਰ ਦੀ ਮਿਲਣੀ ਹੈ। ਮਾਵਾਂ ਅਤੇ ਪੈਣਾ ਦਾ ਬੜਾ ਵੱਡਾ ਰੋਲ ਹੈ, ਖੜ੍ਹੇ ਹੋਵੋ ਪੈਣੋ, ਬੋਲੇ ਸਭ ਨਾਲ ਬੋਲੋ, ਖੜ੍ਹੇ ਹੋ ਜਾਓ, ਬੋਲੇ ਸੋ ਨਿਆਲ ਬੋਲੋ, ਬੋਲੋ ਭੈਣ, ਬੇਟਾ ਬੋਲੋ, ਸੋ
ਬਾਈ ਹੁਣ ਵਾਰੀ ਜੇ ਫਿਰ ਖੜੇ ਹੋ ਜੇ ਮੈਂ ਇੱਕ ਸ਼ਬਦ ਪੜ੍ਹ ਕੇ ਫਿਰ ਮੈਂ ਸਮਾਪਤੀ ਕਰਨੀ ਜੇ ਮੈਂ ਸਵੇਰੇ ਫਿਰ ਅੰਮ੍ਰਿਤ ਵੇਲੇ ਦੇ ਦੀਵਾਨ ਫਿਰ ਸ਼ੁਰੂ ਹੋਣੇ ਨੇ। ਇੱਕ ਵਾਰੀ ਗੁਰੂ ਦੇ ਪਿਆਰ ਵਿੱਚ ਗੁਰੂ ਵਾਲੇ ਬਣਨ ਲਈ ਗੁਰੂ ਦੀ ਝੋਲੀ 'ਚ ਪੈਣ ਲਈ 300 ਸਾਲਾ ਖਾਲਸੇ ਦਾ ਸਾਜਨਾ ਦਿਵਸ ਲਈ ਬਾਬਾ ਅਜੀਤ ਸਿੰਘ ਦੇ ਭਰਾ ਬਣਨ ਲਈ ਬਾਬਾ ਜੁਝਾਰ ਸਿੰਘ ਦੇ ਭਰਾ ਬਣਨ ਲਈ ਬਾਬਾ ਜੋਰਾਵਰ ਸਿੰਘ ਦੇ ਭਰਾ ਬਣਨ ਲਈ ਬਾਬਾ ਫਤਿਹ ਸਿੰਘ ਦੇ ਭਰਾ ਬਣਨ ਲਈ ਮਾਤਾ ਸਾਹਿਬ ਕੌਰ ਦੇ ਲਾਲ ਬਣਨ ਲਈ ਧੰਨ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਬਣਨ ਲਈ ਖੜੇ ਹੋ ਜਾਓ ਜਿਹੜੇ ਅਜੇ ਤੱਕ ਨਹੀਂ ਹੋਏ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਹੋ ਜਾਓ ਖੜੇ, ਤੂੰ ਤੁਹਾਨੂੰ ਤਾਂ ਮਾਣ ਹੋਏਗਾ ਬਾਬਾ ਅਜੀਤ ਸਿੰਘ ਦੇ ਭਰਾ ਨਹੀਂ ਬਣਨਾ ਚਾਹੁੰਦੇ, ਹੋ ਖੜੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਚਲੋ।